ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਪ੍ਰੋਗਰਾਮ ਦਾ, ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ 'ਚ ਮੈਂ ਹਾਜ਼ਰ ਹਾਂ, ਅਮਰਦੀਪ ਕੌਰ। ਹਮੇਸ਼ਾ ਵਾਂਗ ਸ਼ਾਮ ਦੇ 7 ਵੱਜ ਚੁੱਕੇ ਨੇ ਤੇ ਅੱਜ ਦਾ ਇਹ ਪ੍ਰੋਗਰਾਮ 7 ਵਜੇ ਤੋਂ 8 ਵਜੇ ਤੱਕ ਤੁਹਾਡੇ ਲਈ ਅਸੀਂ ਬ੍ਰੌਡਕਾਸਟ ਕਰਾਂਗੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਟੌਪਿਕ ਵੱਖਰਾ ਹੋਣਾ, ਕਿਉਂਕਿ ਅੱਜ ਸਾਡੇ ਨਾਲ ਸਮਿਤਾ ਸ਼ਰਮਾ ਜੀ, ਜਿਹੜੇ ਕਿ ਲਕਸ਼ ਪੀਟੀ ਤੇ ਆਇਲਸ ਸੈਂਟਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਔਰ ਉਹਨਾਂ ਨੇ ਅੱਜ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰਨੀ ਹੈ, ਉਹ ਆਇਲਸ ਤੇ ਪੀਟੀ ਦੇ ਬਾਰੇ ਕਰਨੀ ਹੈ। ਪਰ ਜ਼ਿਆਦਾਤਰ ਅਸੀਂ ਆਪਣੀ ਜਿਹੜੀ ਗੱਲਬਾਤ ਹੈ ਅੱਜ ਉਹ ਕੇਂਦਰਿਤ ਰੱਖਾਂਗੇ ਆਇਲਸ ਦੇ ਦੁਆਲੇ। ਔਰ ਜੇਕਰ ਆਇਲਸ ਦੇ ਔਰ ਪੀਟੀ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਭੇਜ ਸਕਦੇ ਹੋ ਚੱਲ ਰਹੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ, ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ, ਜਾਂ ਫਿਰ ਈਮੇਲ ਦੇ ਰਾਹੀਂ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-99-2811। ਸੋ ਇਸ ਤੋਂ ਪਹਿਲਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ, ਅਸੀਂ ਜੀ ਆਈ ਨੂੰ ਕਹਿੰਦੇ ਹਾਂ ਆਪਣੇ ਗੈਸਟ ਸਮਿਤਾ ਸ਼ਰਮਾ ਹੋਰਾਂ ਨੂੰ। ਸਮਿਤਾ ਜੀ, ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ।
ਥੈਂਕ ਯੂ ਸੋ ਮਚ ਮਦਨ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਾ
ਜੀ। ਤੇ ਜਿਵੇਂ ਕਿ ਸਾਡੇ ਸਰੋਤੇ ਇਸ ਵੇਲੇ ਨਾ ਪੂਰੀ ਉਡੀਕ ਦੇ ਵਿੱਚ ਹੁੰਦੇ ਨੇ, ਜਦੋਂ ਵੀ ਦਾ ਮਾਈਗ੍ਰੇਸ਼ਨ ਸ਼ੋਅ ਅਸੀਂ ਸ਼ੁਰੂ ਕਰਦੇ ਹਾਂ ਤਾਂ ਉਹਨਾਂ ਦੇ ਜਿਹੜੇ ਜ਼ਿਆਦਾਤਰ ਜਿਹੜੇ ਸਵਾਲ ਉਹ ਹੁੰਦੇ ਆ ਜੀ ਮਾਈਗ੍ਰੇਸ਼ਨ ਨਾਲ ਸੰਬੰਧਿਤ। ਪਰ ਮਾਈਗ੍ਰੇਸ਼ਨ ਦੇ ਨਾਲ ਇੱਕ ਅਹਿਮ ਚੀਜ਼ ਜਿਹੜੀ ਜੁੜੀ ਹੋਈ ਹੈ ਉਹ ਆਇਲਸ ਤੇ ਪੀਟੀ, ਹਨਾ, ਕਿਉਂਕਿ ਜਦੋਂ ਤੱਕ ਆਇਲਸ ਦੇ ਬੈਂਡ ਜਿਹੜੇ ਆ ਉਹ ਪੂਰੇ ਨਹੀਂ ਹੁੰਦੇ, ਜਾਂ ਫਿਰ ਪੀਟੀ ਦੇ ਜਿਹੜੇ ਉਹਨਾਂ ਦੇ ਬੈਂਡ ਆ ਉਹ ਪੂਰੇ ਸਕੋਰ ਨਹੀਂ ਹੁੰਦੇ ਉਹਨਾਂ ਦੇ ਪੂਰੇ, ਤਾਂ ਫਿਰ ਉਹਨਾਂ ਦੇ ਲਈ ਜਿਹੜਾ ਕੇਸ ਲਗਾਉਣਾ, ਚਾਹੇ ਉਹ ਸਟੂਡੈਂਟ ਵੀਜ਼ਾ ਆ, ਚਾਹੇ ਉਹ ਪੀਆਰ ਦੇ ਲਈ ਹੈ, ਹਨਾ, ਔਰ ਉਹਨਾਂ ਦੇ ਲਈ ਉਹ ਮੁਸ਼ਕਲਾਂ ਜਿਹੜੀਆਂ ਬਣੀਆਂ ਰਹਿੰਦੀਆਂ। ਬਿਲਕੁਲ ਬਿਲਕੁਲ। ਸੋ ਅੱਜ ਸਾਡੀ ਕੋਸ਼ਿਸ਼ ਰਹੇਗੀ ਦੋਸਤੋ ਕਿ ਅਸੀਂ ਆਇਲਸ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਸਮਿਤਾ ਸ਼ਰਮਾ ਹੋਰਾਂ ਦੇ ਨਾਲ ਕਰੀਏ, ਔਰ ਇਸ ਗੱਲਬਾਤ ਤੋਂ ਜ਼ਿਆਦਾ ਜਿਹੜਾ ਫਾਇਦਾ ਆ ਉਹ ਤੁਸੀਂ ਜ਼ਰੂਰ ਲੈ ਸਕੋ, ਤੇ ਇਹਦੇ ਲਈ ਤੁਸੀਂ ਜਿਹੜੇ ਆਪਣੇ ਸਵਾਲ ਨੇ, ਸੰਬੰਧਿਤ ਸਵਾਲ ਨੇ, ਉਹ ਸਾਨੂੰ ਭੇਜ ਸਕਦੇ ਹੋ ਚੱਲ ਰਹੇ ਪ੍ਰੋਗਰਾਮ ਦੌਰਾਨ। ਅੱਛਾ, ਸਭ ਤੋਂ ਪਹਿਲਾਂ ਸਮਿਤਾ ਜੀ, ਜੇ ਆਇਲਸ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਤੁਸੀਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਆਇਲਸ ਦੇ ਮੋਡਿਊਲਸ ਜਿਹੜੇ ਆ ਉਹ ਕਿੰਨੇ ਹੁੰਦੇ ਆ ਤੇ ਕਿਹੜੇ ਕਿਹੜੇ ਆ?
ਹਾਂਜੀ, ਆਇਲਸ ਇੱਕ ਇੰਗਲਿਸ਼ ਲੈਂਗੁਏਜ ਟੈਸਟ ਹੈ ਜੋ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਜਿੱਥੇ ਤੁਸੀਂ ਮਾਈਗ੍ਰੈਂਟ ਮਾਈਗ੍ਰੇਸ਼ਨ ਕਰਨਾ ਚਾਹੁੰਦੇ ਹੋ, ਆਪਣਾ ਤੁਸੀਂ ਮਾਈਗ੍ਰੇਟ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਪਹਿਲਾ ਸਟੈਪ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਹੈ, ਚਾਹੇ ਉਹ ਪੀ ਆਰ ਪਰਪਸਿਸ ਲਈ ਹੈਗਾ। ਤਾਂ ਆਇਲਸ ਇੱਕ ਇੰਗਲਿਸ਼ ਲੈਂਗੁਏਜ ਟੈਸਟ, ਐਸ ਆਈ ਸੈਡ, ਇਹਦੇ ਵਿੱਚ ਚਾਰ ਮੋਡਿਊਲਸ ਹੈਗੇ, ਰੀਡਿੰਗ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ। ਤੇ ਪੀਟੀ ਦੇ ਵਿੱਚ ਵੀ ਚਾਰ ਹੀ ਹੈਗੇ, ਬਟ ਐਟ ਦ ਮੂਮੈਂਟ ਮੈਂ ਆਇਲਸ ਦੇ ਬਾਰੇ ਡਿਸਕਸ ਕਰਨਾ ਚਾਹੂੰਗੀ ਥੋੜ੍ਹਾ ਜਿਹਾ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਫੋਕਸ ਪੀਟੀ ਦਾ ਡੈਫੀਨੇਟਲੀ ਹੈਗਾ ਹੈ, ਲੇਕਿਨ ਥੋੜ੍ਹਾ ਜਿਹਾ ਫੋਕਸ ਸ਼ਿਫਟ ਹੋ ਰਿਹਾ ਆਇਲਸ ਦੀ ਤਰਫ ਵੀ ਲੋਕਾਂ ਦਾ। ਮੇਰੇ ਕੋਲ ਬਹੁਤ ਜ਼ਿਆਦਾ ਕਾਲਸ ਆ ਰਹੇ ਪਹਿਲਾਂ, ਕਿਉਂਕਿ ਮੈਂ ਪੀਟੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਸੀਗੀ ਐਂਡ ਵੀ ਵਰ ਨੋਟ ਹੈਵਿੰਗ ਐਨੀ ਕਲਾਸਿਸ ਫੋਰ ਆਇਲਸ, ਬਟ ਕਿਉਂਕਿ ਆਇਲਸ ਦਾ ਬਹੁਤ ਜ਼ਿਆਦਾ ਸਟੂਡੈਂਟ ਦਾ ਪ੍ਰੈਸ਼ਰ ਆ ਰਿਹਾ ਐਂਡ ਦੇ ਆਰ ਸੇਇੰਗ ਕਿ ਤੁਹਾਨੂੰ ਆਇਲਸ ਵੀ ਕਰਾਓ, ਕਿਉਂਕਿ ਆਇਲਸ ਦਾ ਇਸ ਵੇਲੇ ਬਹੁਤ ਜ਼ਿਆਦਾ ਟ੍ਰੈਂਡ ਫੋਕਸ ਜਿਹੜਾ ਹੈਗਾ ਥੋੜ੍ਹਾ ਜਿਹਾ ਸ਼ਿਫਟ ਹੋ ਰਿਹਾ ਆਇਲਸ ਦੀ ਤਰਫੋਂ ਵੀ, ਤੇ ਫਿਰ ਅਸੀਂ ਆਇਲਸ ਦੀ ਵੀ ਕਲਾਸਿਸ ਉਹਨੇ ਰੀਸੈਂਟਲੀ ਸ਼ੁਰੂ ਕੀਤੀ ਹੈ, ਬਿਕੋਜ਼ ਆਇਲਸ ਮੈਂ ਵੈਸੇ ਬਹੁਤ ਸਾਲਾਂ ਤੋਂ ਪੜ੍ਹਾ ਰਹੀ ਹਾਂ, ਮੈਂ ਇਸ ਬਿਜ਼ਨਸ ਦੇ ਵਿੱਚ 14 ਸਾਲਾਂ ਤੋਂ ਹਾਂ, ਤੇ ਪਹਿਲਾਂ ਮੈਂ ਸਿਰਫ ਆਇਲਸ ਹੀ ਪੜ੍ਹਾਇਆ, ਫਿਰ ਬਾਅਦ ਚ ਪੀਟੀ ਇੰਟਰੋਡਿਊਸ ਹੋਇਆ, ਉਸ ਤੋਂ ਬਾਅਦ ਵੀ ਗੋਟ ਮੋਰ ਬਿਜ਼ੀ ਐਂਡ ਆਈ ਗੋਟ ਮੋਰ ਬਿਜ਼ੀ ਵਿਦ ਪੀਟੀ ਸਟੂਡੈਂਟਸ, ਤਾਂ ਫਿਰ ਮੈਂ ਆਇਲਸ ਫੋਰ ਸਮ ਟਾਈਮ ਮੈਂ ਥੋੜ੍ਹਾ ਜਿਹਾ ਆਇਲਸ ਨੂੰ ਬੰਦ ਕਰਤਾ ਸੀਗਾ, ਬਟ ਫੋਰ ਅਰਾਊਂਡ 2 ਈਅਰਸ ਨਾਓ, ਬਟ ਅਗੇਨ ਫਿਰ ਮੈਂ ਹੁਣ ਦੁਬਾਰਾ ਆਇਲਸ ਦੀ ਕਲਾਸਿਸ ਵੀ ਸ਼ੁਰੂ ਕੀਤੀਆਂ ਹੈਗੀਆਂ।
ਜੀ ਜੀ। ਅੱਛਾ, ਆਇਲਸ ਦੀ ਕੋਚਿੰਗ ਜੇ ਕਿਸੇ ਨੇ ਲੈਣੀ ਹੋਵੇ,
ਹਾਂਜੀ,
ਤਾਂ ਅਸਲ ਦੇ ਵਿੱਚ ਹਮੇਸ਼ਾ ਟਾਈਮ ਦੀ ਜਿਹੜੀ ਆ ਕਾਫੀ ਘੱਟ ਰਹਿੰਦੀ ਹੈ ਇੱਥੇ, ਹਨਾ, ਕਿਉਂਕਿ ਸਟੂਡੈਂਟਸ ਜਿਹੜੇ ਆ ਕੰਮ ਵੀ ਕਰਦੇ ਆ, ਕਾਲਜ ਦੀਆਂ ਕਲਾਸਿਸ ਵੀ ਅਟੈਂਡ ਕਰਦੇ ਆ। ਸੋ ਜੇ ਸੈਸ਼ਨ ਗੱਲ ਕਰੀਏ ਤਾਂ ਕਿਹੜੇ ਕਿਹੜੇ ਅਵੇਲੇਬਲ ਹੁੰਦੇ?
ਹਾਂਜੀ, ਆਇਲਸ ਦੇ ਇਸ ਵੇਲੇ ਮੇਰੇ ਕੋਲ 2 ਸੈਸ਼ਨ ਚੱਲ ਰਹੇ ਆ, ਮੇਰੇ ਕੋਲ ਈਵਨਿੰਗ ਸੈਸ਼ਨ ਹਾਲੇ ਅਵੇਲੇਬਲ ਨਹੀਂ ਹੈਗਾ, ਬਿਕੋਜ਼ ਮੇਰੇ ਪੀ ਟੀ ਟੀ ਸਟੂਡੈਂਟਸ ਜ਼ਿਆਦਾ ਹੈਗੇ ਆ ਉਹ 'ਚ, ਤਾਂ ਫਿਰ ਮੈਂ ਆਇਲਸ ਲਈ ਫੋਕਸ ਨਹੀਂ ਕਰ ਪਾ ਰਹੀ ਸ਼ਾਮ ਦੇ ਗਰੁੱਪ ਦੇ ਵਿੱਚ, ਔਰ ਆਇਲਸ ਦੇ ਵਿੱਚ ਮੈਨੂੰ 1-to-1 ਗਾਈਡੈਂਸ ਹੋਗੀ, 1-to-1 ਕੋਚਿੰਗ ਹੋਗੀ, ਦੈਟਸ ਵਾਈ ਉਹ ਮੇਰਾ ਪੂਰਾ ਟਾਈਮ ਚਾਹੀਦਾ ਉਹਦੇ ਲਈ। ਉਹ ਮੇਰੇ 2 ਹੀ ਸੈਸ਼ਨ ਚੱਲ ਰਹੇ ਆ ਐਟ ਦ ਮੂਮੈਂਟ, 9:30-12 ਸਵੇਰ ਦਾ ਸੈਸ਼ਨ ਹੈ, ਤੇ ਦੁਪਹਿਰ ਦਾ ਸੈਸ਼ਨ ਹੈ 12-to-2, ਆਪਾਂ ਬਹੁਤ ਜਲਦੀ ਈਵਨਿੰਗ ਸੈਸ਼ਨ ਵੀ ਅਵੇਲੇਬਲ ਕਰਾਂਗੇ, ਬਟ ਅਨਲੈਸ ਐਂਡ ਅੰਟਿਲ ਆਈ ਐਮ ਨੋਟ ਕਮਿਟਡ, ਆਈ ਕੈਨ ਨੋਟ ਕਮਿਟ, ਹਲੇ ਮੈਂ ਉਹ ਈਵਨਿੰਗ ਸੈਸ਼ਨ ਅਵੇਲੇਬਲ ਨਹੀਂ ਕਰ ਸਕਦੀ, ਕਿਉਂਕਿ ਬਿਕੋਜ਼ ਇੱਥੇ 1-to-1 ਗਾਈਡੈਂਸ ਹੁੰਦੀ ਹੈ, ਆਇਲਸ ਦੇ ਵਿੱਚ 1-to-1 ਕੋਚਿੰਗ ਦਿੱਤੀ ਜਾਊਗੀ, ਦੈਟਸ ਵਾਈ 9:30-12 ਸਵੇਰ ਦਾ, ਤੇ ਆਫਟਰਨੂਨ ਹੈਗਾ 12-to-2, ਕੰਪਲੀਟਲੀ ਵੀਕ ਡੇਜ਼ ਮੰਡੇ ਟੂ ਫਰਾਈਡੇ, ਐਂਡ ਕੰਪਲੀਟਲੀ ਫਲੈਕਸੀਬਲ ਹੈ, ਤੁਸੀਂ ਸਵੇਰੇ ਵੀ ਆ ਸਕਦੇ ਹੋ, ਤੁਸੀਂ ਸ਼ਾਮੀ ਦੁਪਹਿਰੇ ਵੀ ਆ ਸਕਦੇ ਹੋ, ਤੁਸੀਂ ਆਪਣੀ ਫਲੈਕਸੀਬਿਲਿਟੀ ਦੇ ਹਿਸਾਬ ਨਾਲ ਦੋਨੋਂ ਟਾਈਮਾਂ ਦੇ ਵਿੱਚ ਜਦ ਮਰਜ਼ੀ ਆ ਸਕਦੇ ਹੋ।
ਠੀਕ ਹੈ, ਵੀਕਐਂਡ ਤੇ ਵੀ ਕੋਈ ਪੋਸੀਬਿਲਿਟੀ ਹੈਗੀ?
ਹਾਂਜੀ, ਵੀਕਐਂਡ ਸੈਸ਼ਨਸ ਅਸੀਂ ਹੁਣੇ ਰੀਸੈਂਟਲੀ ਸ਼ੁਰੂ ਕੀਤੇ ਹੈਗੇ ਆ। ਪਹਿਲਾਂ ਮੇਰੇ ਵੀਕਐਂਡ ਸੈਸ਼ਨਸ ਨਹੀਂ ਸੀਗੇ, ਬਟ ਕਿਉਂਕਿ ਸਟੂਡੈਂਟਸ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਬਹੁਤ ਡਿਮਾਂਡ ਹੋ ਰਹੀ ਸੀਗੀ ਆਇਲਸ ਲਈ, ਤੇ ਮੇਰੇ ਹੁਣ ਵੀਕਐਂਡ ਸੈਸ਼ਨਸ ਵੀ ਅਵੇਲੇਬਲ ਹੈਗੇ 9 to 12 ਸੈਟਰਡੇਜ਼ ਨੂੰ। ਹਲੇ ਵੀਕਐਂਡ ਸੈਸ਼ਨ ਆਪਾਂ ਸਟਾਰਟ ਕੀਤੇ ਹੈ ਆਇਲਸ ਲਈ।
ਠੀਕ ਹੈ। ਸੋ ਦੋਸਤੋ, ਤੁਹਾਨੂੰ ਜ਼ਰੂਰ ਦੱਸਦੇ ਜਾਣਾ ਹੈ ਕਿ ਜੇਕਰ ਵੀਕਡੇਜ਼ ਦੇ ਵਿੱਚ ਤੁਹਾਡੇ ਲਈ ਥੋੜਾ ਜਿਹਾ ਮੁਸ਼ਕਲ ਹੈ ਕੰਮ ਦੇ ਕਾਰਨ ਜਾਂ ਕਲਾਸਾਂ ਦੇ ਕਾਰਨ, ਤੁਸੀਂ ਵੀਕਐਂਡ ਤੇ ਵੀ ਸੈਟਰਡੇ, ਜਿਵੇਂ ਕਿ ਸਾਮੀ ਸਾਹਰਾ ਨੇ ਦੱਸਿਆ ਕਿ ਕਲਾਸਿਸ ਜਿਹੜੀਆਂ ਤੁਸੀਂ ਲਗਾ ਸਕਦੇ ਹੋ, ਔਰ ਆਰਟਸ ਜਾਂ ਪੀਟੀ ਸੰਬੰਧੀ ਜਿਹੜੀ ਵੀ ਤੁਸੀਂ ਕਲਾਸ ਲੈਣੀ ਆ ਉਹ ਤੁਸੀਂ ਲੈ ਸਕਦੇ ਹੋ। ਅੱਛਾ, ਸਾਡੇ ਨਾਲ ਮਨਪ੍ਰੀਤ ਸਿੰਘ ਜੁੜੇ ਨੇ, ਇੱਧਰ ਪੁੱਛ ਰਹੇ ਨੇ। ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ।
ਸਤਿ ਸ਼੍ਰੀ ਅਕਾਲ ਜੀ।
ਕਹਿੰਦੇ RN ਰਜਿਸਟ੍ਰੇਸ਼ਨ ਲਈ ਆਫਰਾ PTE 2 year ਵੈਲਿਡ ਹੁੰਦੇ ਆ ਜਾਂ 3 ਸਾਲ ਚਾਹੀਦੇ ਆ?
ਹਾਂਜੀ, ਸਟੱਡੀ ਵੀ ਦੇਖੀਏ, ਆਸਟ੍ਰੇਲੀਅਨ ਇਮੀਗ੍ਰੇਸ਼ਨ ਲਈ ਤਾਂ ਇਟਸ ਫਾਈਨ, ਤੁਸੀਂ 3 ਸਾਲ ਲਈ ਵੈਲਿਡ ਹੁੰਦੀ ਹੈ ਤੁਹਾਡੀ ਜਿਹੜੀ PTE ਦਾ ਆਇਲਸ ਸਕੋਰ ਹੈ, ਬਟ ਆਫਰਾ ਲਈ ਹਲੇ ਉਹ 2 ਸਾਲ ਲਈ ਵੈਲਿਡਿਟੀ ਹੈਗੀ ਹੈ। ਤੁਸੀਂ RN ਫੋਰ ਰਜਿਸਟ੍ਰੇਸ਼ਨ ਤੁਸੀਂ ਨਰਸਿੰਗ ਦੀ ਕਰਾਉਣੀ ਹੈਗੀ, ਤੁਹਾਡੀ 2 ਸਾਲ ਦੀ ਵੈਲਿਡਿਟੀ ਹੋਊਗੀ, ਅਤੇ ਇਹਦੇ ਵਿੱਚ ਤੁਹਾਨੂੰ 65 ਚਾਹੀਦੇ ਹੋਗੇ PTE ਦੇ ਵਿੱਚ ਆਊਟ ਆਫ 90, ਜਿਹੜਾ ਕਿ ਇਕੁਇਵਲੈਂਟ ਹੈਗਾ 7 out of 9 ਬੈਂਡਸ ਇਨ ਆਇਲਸ। ਤੁਸੀਂ ਜੇ ਆਇਲਸ ਕਰਨੀ ਹੈ ਤੁਸੀਂ 7 ਬੈਂਡ ਲਓਗੇ, ਜੇ ਤੁਸੀਂ PTE ਕਰਨੀ ਤੁਹਾਨੂੰ 65 ਚਾਹੀਦੇ ਇਨ ਈਚ ਮੋਡਿਊਲ ਫੋਰ ਦਾ ਰਜਿਸਟ੍ਰੇਸ਼ਨ ਆਫ ਦਾ ਨਰਸਿੰਗ।
ਠੀਕ। ਅੱਛਾ, ਜੇ PTE ਦੀ ਗੱਲ ਕਰੀਏ ਤਾਂ ਕਿਹੜਾ ਮੋਡਿਊਲ ਅੱਜ ਆਪਾਂ ਡਿਸਕਸ ਕਰਾਂਗੇ?
ਹਾਂਜੀ, PTE ਦੇ ਵਿੱਚ ਜੇ ਆਪਾਂ ਹੁਣ ਆਇਲਸ ਤੋਂ ਥੋੜ੍ਹਾ ਜਿਹਾ PTE 'ਤੇ ਵੀ ਡੈਫੀਨੇਟਲੀ ਆਪਾਂ ਡਿਸਕਸ਼ਨ ਕਰਾਂਗੇ। PTE ਦੇ ਵਿੱਚ ਅਸੀਂ ਅੱਜ ਰਾਈਟਿੰਗ ਮੋਡਿਊਲ ਮੈਂ ਥੋੜ੍ਹਾ ਜਿਹਾ ਡਿਸਕਸ ਕਰਨਾ ਚਾਹੁੰਦੀ ਹਾਂ।
ਜ਼ਰੂਰ।
ਅਤੇ ਰਾਈਟਿੰਗ ਮੋਡਿਊਲ ਦੇ ਵਿੱਚ PTE ਦਾ ਇੱਕ ਮੋਡਿਊਲ ਹੈ ਜਿਹਦੇ ਵਿੱਚ ਸਿਰਫ 2 ਹੀ ਕੰਪੋਨੈਂਟਸ ਹੈਗੇ, ਸਿਰਫ 2 ਹੀ ਪਾਰਟਸ ਹੈਗੇ ਰਾਈਟਿੰਗ ਦੇ ਵਿੱਚ PTE 'ਤੇ। ਪਹਿਲਾ ਪਾਰਟ ਹੈਗਾ ਜੀ ਐਸੇ
ਜੀ,
ਔਰ ਦੂਜਾ ਪਾਰਟ ਹੈਗਾ ਸਮਰਾਈਜ਼ ਰਿਟਨ ਟੈਕਸਟ
ਜੀ ਜੀ।
ਸੋ ਆਪਾਂ 1 by 1 ਇਹਨੂੰ ਡਿਸਕਸ ਕਰਦੇ ਹਾਂ
ਜੀ।
ਸੇ ਜਿਹੜਾ PTE ਦਾ ਫਸਟ ਪਾਰਟ ਹੈਗਾ ਐਸੇ, ਐਸੇ ਦੇ ਵਿੱਚ ਤੁਹਾਡੇ ਤੁਹਾਨੂੰ ਇੱਕ ਸਰਟਨ ਟੋਪਿਕ ਮਿਲੂਗਾ, ਉਹ ਆਰਗੂਮੈਂਟੇਟਿਵ ਐਸੇ ਵੀ ਹੋ ਸਕਦਾ, ਉਹ ਪਰਸੂਏਸਿਵ ਐਸੇ ਵੀ ਹੋ ਸਕਦਾ। ਇੱਕ ਤੁਹਾਨੂੰ ਟੋਪਿਕ ਦਿੱਤਾ ਜਾਊਗਾ, ਤੁਸੀਂ ਉਹਦੇ ਬਾਰੇ ਉਹ ਡਿਸਕਸ਼ਨ ਕਰਨੀ ਹੈ, ਤੁਸੀਂ ਆਪਣਾ ਪਰਸਪੈਕਟਿਵ ਰੱਖਣਾ ਹੈ। ਐਸੇ ਦੇ ਵਿੱਚ PTE ਦੇ ਐਸੇ ਦੇ ਵਿੱਚ ਅਸੀਂ ਤੁਹਾਨੂੰ ਇੱਕ ਫਾਰਮੈਟ ਪ੍ਰੋਵਾਈਡ ਕਰਦੇ ਹਾਂ, ਅਤੇ ਉਹ ਸਟਰਕਚਰ ਦੇ ਵਿੱਚ ਤੁਹਾਡੇ ਕੋਲ ਅੱਛੀ ਬਹੁਤ ਅੱਛੀ ਵੋਕੈਬਲਰੀ, ਅਸੀਂ ਆਲਰੇਡੀ ਉਹ ਤੁਹਾਨੂੰ ਪੂਰਾ ਪ੍ਰੀਸੈਟ ਇੱਕ ਐਸੇ ਦਾ ਫਾਰਮੈਟ ਦਿੱਤਾ ਜਾਂਦਾ
ਜੀ।
ਤੁਸੀਂ ਉਹ ਵਾਲਾ ਜਿਹੜਾ ਸਟਰਕਚਰ ਹੈ ਉਹ 90% ਲਾਈਕ ਮੈਜੋਰਿਟੀ ਆਫ ਦੀ ਐਸੇਸ ਦੇ ਵਿੱਚ ਉਹ ਸੂਟ ਕਰਦਾ, ਚਾਹੇ ਉਹ ਪਰਸੂਏਸਿਵ ਹੋਵੇ ਚਾਹੇ ਉਹ ਆਰਗੂਮੈਂਟੇਟਿਵ ਐਸੇ ਹੋਵੇ। ਤੁਸੀਂ ਉਹ ਫਾਰਮੈਟ ਨੂੰ ਯਾਦ ਕਰਨਾ, ਉਹਦੇ ਵਿੱਚ ਅਸੀਂ ਤੁਹਾਨੂੰ ਅਰਾਊਂਡ 200 ਵਰਡਸ ਦਿੰਦੇ ਹਾਂ। ਤੁਹਾਡੀ ਜਿਹੜੀ ਐਸੇ ਦੀ ਰੇਂਜ ਹੈਗੀ ਹੈ ਉਹ ਹੈਗੀ ਹੈ 200 to 300 words।
ਠੀਕ।
ਤੇ 200 words ਤੁਹਾਨੂੰ ਅਸੀਂ ਹੀ ਪ੍ਰੋਵਾਈਡ ਕਰ ਰਹੇ ਹਾਂ, ਬਾਕੀ ਤੁਸੀਂ ਅਰਾਊਂਡ 100 words approximately less than even 100 to see around 180-90 word to see aap likhne jehdi range hai 200 to 300 honi chahiye hai tusi on an average 270 to 280 word likh sakde ho PTE de vich
ji
200 word assi tonu provide kar rahe hain then tade liye kam bahut ghat janda
bilkul
tade kol pehla ek ਪਹਿਲਾਂ ਤੋਂ ਇੱਕ ਰੈਡੀ ਸਟਰਕਚਰ ਰੈਡੀਮੇਡ ਸਟਰਕਚਰ ਹੋਊਗਾ ਜਿਹੜਾ ਤੁਸੀਂ PTE ਦੇ ਵਿੱਚ ਯੂਜ਼ ਕਰੋਗੇ।
ਬਿਲਕੁਲ।
ਉਹਦੇ ਵਿੱਚ ਦੂਜਾ ਜਿਹੜਾ ਪਾਰਟ ਆਉਂਦਾ ਹੈਗਾ ਉਹ ਹੈਗਾ ਜੀ ਸਮਰਾਈਜ਼ ਰਿਟਨ ਟੈਕਸਟ। ਸਮਰਾਈਜ਼ ਰਿਟਨ ਟੈਕਸਟ ਇਜ਼ ਮੋਰ ਇੰਪੋਰਟੈਂਟ ਇਨ ਯੋਰ ਐਸੇ
ਜੀ।
ਹੁਣ ਸਮਰਾਈਜ਼ ਰਿਟਨ ਟੈਕਸਟ ਦੇ ਵਿੱਚ ਕੀ ਹੋਊਗਾ, ਤੁਹਾਡੇ ਕੋਲ ਇੱਕ ਟੈਕਸਟ ਟੈਕਸਟ ਹੋਊਗਾ ਜਿਹੜਾ ਸਪੋਜ਼ ਤੁਸੀਂ ਇੱਕ ਪੈਰਾਗ੍ਰਾਫ ਹੋਊਗਾ, ਐਂਡ ਇਟ ਕੈਨ ਬੀ ਬਿਗ ਪੈਰਾਗ੍ਰਾਫ, ਇਟ ਕੈਨ ਬੀ ਅ ਸਮਾਲ ਪੈਰਾਗ੍ਰਾਫ ਐਸ ਵੈਲ
ਜੀ।
ਤੁਹਾਡੇ ਕੋਲ ਇੱਕ ਟੋਪਿਕ ਦੇ ਉੱਪਰ ਕਾਫੀ ਕੁਛ ਦੱਸਿਆ ਜਾਊਗਾ, ਤੁਸੀਂ ਉਹਦਾ ਨਿਚੋੜ ਕੱਢ ਕੇ ਲਿਖਣਾ ਹੈ, ਉਹਨੂੰ ਕਹਿੰਦੇ ਆ ਸਮਰਾਈਜ਼ ਰਿਟਨ ਟੈਕਸਟ। ਮਤਲਬ ਜਿਹੜਾ ਰਿਟਨ ਟੈਕਸਟ ਹੈ ਉਹਦੀ ਤੁਸੀਂ ਸਮਰੀ ਕੱਢਣੀ ਹੈ, ਉਹਦਾ ਤੁਸੀਂ ਨਿਚੋੜ ਨਕਸ਼ਲ ਕੱਢਣਾ, ਉਹਦਾ ਕਰਕਸ ਕੱਢਣਾ। ਤੁਸੀਂ ਉਹਨੂੰ ਪੂਰਾ ਰੀਡ ਕਰੋਗੇ
ਜੀ,
ਐਂਡ ਦੈਨ ਤੁਸੀਂ ਉਹਨੂੰ ਇੱਕ ਸੈਂਟੈਂਸ ਦੇ ਵਿੱਚ ਉਹਦਾ ਇੱਕ ਨਕਸ਼ਲ ਲਿਖੋਗੇ, ਉਹਦਾ ਨਿਚੋੜ ਲਿਖੋਗੇ, ਇਹਨੂੰ ਕਹਿੰਦੇ ਸਮਰਾਈਜ਼ ਰਿਟਨ ਟੈਕਸਟ
ਜੀ।
ਇਹਦੇ ਵਿੱਚ ਇੱਕ ਦੋ ਚੀਜ਼ਾਂ ਤੁਸੀਂ ਯਾਦ ਥੋੜੀ ਰੱਖਣੀ ਹੈਗੀ ਹੈ ਦਿਮਾਗ 'ਚ। ਪਹਿਲੀ ਗੱਲ, ਇਹਦੀ ਰੇਂਜ ਹੈਗੀ ਹੈ 5 to 75 ਵਰਡ ਦੀ। ਤੁਸੀਂ ਜੇ 5 word ਤੋਂ ਘੱਟ ਲਿਖੇ ਤਾਂ ਵੀ 0 ਮਿਲਣੇ ਹੈ, ਜੇ 75 ਤੋਂ ਉੱਪਰ ਲਿਖੇ ਤਾਂ ਵੀ 0 ਹੈ। ਸਪੋਜ਼ ਤੁਸੀਂ 76 word ਲਿਖਤੇ ਤਾਂ ਵੀ ਤੁਹਾਨੂੰ 0 ਸਕੋਰ ਹੋਊਗਾ। ਤੁਸੀਂ ਇਸ ਰੇਂਜ ਦੇ ਵਿੱਚ ਲਿਖਣਾ, ਜਿਹੜੀ ਆਪਟੀਮਮ ਰੇਂਜ ਹੈ ਉਹ ਹੁੰਦੀ ਹੈ 40 word। ਤੁਸੀਂ 40 word ਤੋਂ ਉੱਪਰ ਨਾ ਲਿਖੋ, ਕਿਉਂਕਿ ਸਮਰੀ ਹੈਗੀ ਹੈ, ਤੁਸੀਂ ਬਿਲਕੁਲ ਸ਼ਾਰਟ ਪ੍ਰਿਸਾਈਜ਼ ਐਂਡ ਸਟ੍ਰੇਟ ਆਨਸਰ ਦੇਣਾ
ਜੀ।
ਇਹਦੇ ਵਿੱਚ ਦੂਜੀ ਚੀਜ਼ ਜਿਹੜੀ ਤੁਹਾਨੂੰ ਯਾਦ ਰੱਖਣੀ ਹੈ ਉਹ ਹੈਗੀ 1 sentence। ਜੇ ਤੁਸੀਂ ਸੈਂਟੈਂਸ ਬ੍ਰੇਕ ਕਰਦੇ ਹੋ ਦੈਨ ਆਲਸੋ ਤੁਹਾਨੂੰ ਕੋਈ ਨੰਬਰ ਨਹੀਂ ਮਿਲਣੇ, ਤੁਸੀਂ ਇੱਕੋ ਸੈਂਟੈਂਸ ਦੇ ਵਿੱਚ ਪੂਰੀ ਸਮਰੀ ਕਰਨੀ ਹੈ। ਤੁਸੀਂ ਕਨੈਕਟਰਸ ਯੂਜ਼ ਕਰ ਸਕਦੇ ਹੋ, ਲਾਈਕ ਐਂਡ, ਕੋਮਾ, ਬਿਸਾਈਡਸ, ਆਲਦੋ, ਦੇਰ ਆਰ ਨੰਬਰ ਆਫ ਕਨੈਕਟਰਸ ਵਿਚ ਵਿਲ ਹੈਲਪ ਯੂ, ਹੈਂਸ, ਦਸ। ਤੁਸੀਂ ਉਹ ਕਨੈਕਟਰਸ ਦੇ ਨਾਲ ਸੈਂਟੈਂਸ ਨੂੰ ਜੋੜ ਕੇ ਇੱਕੋ ਸੈਂਟੈਂਸ ਦੇ ਵਿੱਚ ਉਹ ਲਿਖਣਾ ਹੈਗਾ
ਜੀ।
ਦੈਟ ਇਜ਼ ਕੋਲਡ ਸਮਰਾਈਜ਼ ਰਿਟਨ ਟੈਕਸਟ
ਜੀ।
ਹੁਣ 2 parts ਹੈਗੇ ਜਿਹੜੇ ਰਾਈਟਿੰਗ, ਸਿਰਫ 2 components
ਟੈਕਨੀਕਲ ਚੀਜ਼ਾਂ।
ਹਾਂਜੀ, ਥੋੜੀ ਥੋੜੀ ਚੀਜ਼ਾਂ ਹੈਗੀਆਂ ਜਿਹੜੀ ਬਸ ਤੁਸੀਂ ਦਿਮਾਗ 'ਚ ਰੱਖਣੀ ਹੈ।
ਬਿਲਕੁਲ ਬਿਲਕੁਲ,
ਐਗਜੈਕਟਲੀ।
ਸੋ ਜਿਵੇਂ ਸੈਂਟੈਂਸ ਦੀ ਗੱਲ ਕੀਤੀ ਹੈ ਤੇ ਇੱਕ
ਸੈਂਟੈਂਸ ਤੁਸੀਂ ਤੋੜਤਾ ਤਾਂ ਫਿਰ ਹੋ ਗਿਆ, ਕਿਉਂਕਿ ਉਹ ਇੱਕੋ ਸੈਂਟੈਂਸ ਉਹਨਾਂ ਦੀ ਰਿਕੁਆਇਰਮੈਂਟ ਹੈ।
ਬਿਲਕੁਲ।
ਦੈਨ ਮੇਨ ਚੀਜ਼, ਬਸ ਆਪਣੀ ਰੇਂਜ ਦਾ ਧਿਆਨ ਰੱਖੋ ਕਿ ਤੁਸੀਂ ਰੇਂਜ ਤੋਂ ਬਾਹਰ ਨਾ ਜਾਓ, ਉਹ ਬਹੁਤ ਇੱਕ ਇੰਪੋਰਟੈਂਟ ਏਰੀਆ ਹੈਗਾ
ਜੀ। ਖੈਰ ਅਸੀਂ ਮੋਡਿਊਲ ਜਿਹੜਾ ਰਾਈਟਿੰਗ ਵਾਲਾ ਡਿਸਕਸ ਕਰ ਰਹੇ ਹਾਂ, ਪਰ ਕੁਝ ਸਵਾਲ ਜਿਹੜੇ ਆ ਉਹ ਸਪੀਕਿੰਗ ਦੇ ਬਾਰੇ ਵੀ ਆ ਰਹੇ ਆ, ਤੇ ਇਜਾਜ਼ਤ ਹੋਵੇ ਤਾਂ ਸ਼ਾਮਲ ਕਰੋ। ਬਿਲਕੁਲ, ਸਾਡੇ ਨਾਲ ਸ਼ਾਮਲ ਹੋਏ ਨੇ ਜੀ ਅਮਨ ਹੁੱਡਾ ਜੀ, ਸਵਾਲ ਇਹੀ ਕਰ ਰਹੇ ਨੇ, ਕਹਿੰਦੇ ਕੈਨ ਯੂ ਟੈਲ ਹਾਊ ਟੂ ਇੰਪਰੂਵ ਪ੍ਰੋਨੰਸੀਏਸ਼ਨ ਇਨ ਸਪੀਕਿੰਗ।
हाय अमन, कैसे हो आप? अमन, स्पीकिंग का जहाँ तक सवाल आता है, प्रोनंसिएशन का, प्रोनंसिएशन के लिए कुछ चीज़ें आपको दिमाग में रखनी पड़ेंगी। पहली गल, तब तुसी अपना प्लीज़ अपना बिल्कुल भी एक्सेंट चेंज ना करो, द वे यू आर स्पीकिंग जस्ट उदा ही रखो, तुसी बिल्कुल भी एक्स्ट्रा कोई एक्सेंट यूज़ नहीं करना है, जस्ट एफर्ट नहीं मारना, तुसी बिल्कुल जिद्दां तुहाडी बिल्कुल नॉर्मल प्रोनंसिएशन है उदा ही करो। दूजी चीज़ जिहड़ी दिमाग च रखनी है वह हैगी है वर्ड नू राइटली प्रोनाउंस करो। जिद्दां आपां छोटा जिहा एग्जाम्पल लैंदे हां, फॉर एग्जाम्पल मैं कई स्टूडेंट्स नू देखिया है कि जिद्दां हुण साडे अगैन ਕਈ ਵਾਰੀ ਅਸੀਂ ਪ੍ਰੋਨਾਊਂਸ ਜਦ ਵਰਡ ਕਰਦੇ ਹਾਂ ਅਸੀਂ ਧਿਆਨ ਨਹੀਂ ਰੱਖਦੇ ਕਿ ਆਪਾਂ ਕਿੱਦਾਂ ਬੋਲ ਰਹੇ ਹਾਂ। ਫੋਰ ਐਗਜ਼ਾਮਪਲ ਤੁਸੀਂ ਕੋਈ ਵਰਡ ਕਿਹਾ, ਫੋਰ ਐਗਜ਼ਾਮਪਲ ਸਭ ਤੋਂ ਜ਼ਿਆਦਾ ਮੈਂ ਜਿਹੜਾ ਦੇਖ ਰਹੀ ਹਾਂ ਅੱਜ ਕੱਲ੍ਹ ਸਟੂਡੈਂਟਸ, ਮੇਰੇ ਕੋਲ ਕਈ ਸਟੂਡੈਂਟਸ ਆਉਂਦੇ ਆ, ਉਹਨਾਂ ਦੀ ਇੱਕ ਬਹੁਤ ਕਾਮਨ ਪ੍ਰੋਬਲਮ ਹੈਗੀ ਹੈ, ਜਿੱਦਾਂ ਹੁਣ ਉਹ ਕਹਿ ਰਹੇ ਹੈ ਸਟੇਸ਼ਨ ਨੂੰ ਸਟੇਸਨ ਕਹਿਤਾ, ਤਾਂ ਛੋਟਾ ਜਿਹਾ ਛੋਟੀ ਜਿਹੀ ਗਲਤੀ ਹੈ, ਅਤੇ ਉਹ ਸਟੇਸ਼ਨ ਸਟੇਸਨ ਇਜ਼ ਨੋ ਵਰਡ। ਜੇ ਤੁਸੀਂ ਵਰਡ ਗਲਤੀ ਨਾਲ ਵੀ ਗਲਤ ਪ੍ਰੋਨਾਊਂਸ ਕਰ ਗਏ ਤਾਂ ਉਹ ਵਰਡ ਕਾਊਂਟ ਨਹੀਂ ਹੋਣਾ ਸਪੀਕਿੰਗ ਦੇ ਵਿੱਚ, ਅਤੇ ਛੋਟੀ ਛੋਟੀ ਚੀਜ਼ਾਂ ਹੈਗੀ ਆ ਪ੍ਰੋਨਾਊਂਸੀਏਸ਼ਨ ਦੇ ਵਿੱਚ,
ਜਦੋਂ ਕਹਿੰਦੇ ਬਹੁਤ ਜੀਅਰ ਵੀ
ਇੱਕ ਦੋ ਵਰਡ ਮੈਂ ਹੋਰ ਡਿਸਕਸ ਕਰੂੰਗੀ ਕਿਉਂਕਿ ਮੈਂ ਰੋਜ਼ ਸਟੂਡੈਂਟਸ ਪੜ੍ਹਾਉਂਦੀ ਹਾਂ ਅਤੇ ਉੱਥੇ ਪਤਾ ਲੱਗਦਾ ਹੈ, ਕਈ ਸਟੂਡੈਂਟਸ ਯੂਥ ਨੂੰ ਜੂਥ ਕਹਿ ਰਹੇ ਹਾਂ ਜਾਂ ਵਿਕਟਰੀ ਨੂੰ ਵਿਕਟਰੀ ਕਹਿ ਰਹੇ ਹਾਂ, ਦੈਟਸ ਅ ਵੈਰੀ ਕਾਮਨ ਮਿਸਟੇਕ ਐਂਡ ਦੇਰ ਇਜ਼ ਨੋ ਸੀ ਅਗੇਨ, ਜੇ ਤੁਹਾਨੂੰ ਇੱਕ ਵਾਰੀ ਦੱਸਤਾ ਗਿਆ ਕਿ ਆਹ ਗਲਤੀ ਹੈਗੀ, ਤੁਸੀਂ ਬਸ ਉਸ ਵਰਡ ਤੇ ਵਰਕਆਊਟ ਕਰਨਾ, ਥੋੜਾ ਜਿਹਾ ਸੁਧਾਰਨਾ। ਜਿੱਦਾਂ ਵਿਕਟਰੀ ਨੂੰ ਮੈਂ ਬਹੁਤ ਸੁਣਿਆ, ਬੱਚੇ ਵੀ ਕਹਿੰਦੇ ਕਿ ਸਟੂਡੈਂਟਸ ਕਹਿ ਦਿੰਦੇ ਆ ਵਿਕਟਰੀ, ਤਾਂ ਉਹ ਵਿਕਟਰੀ ਵਿਕਟਰੀ ਇਜ਼ ਨੋ ਵਰਡ, ਇਟਸ ਵਿਕਟਰੀ, ਤੇ ਉਹ ਪਿੱਕ ਹੀ ਨਹੀਂ ਕਰੂਗਾ ਕੰਪਿਊਟਰ, ਤੁਹਾਡੀ ਪ੍ਰੋਨੰਸੀਏਸ਼ਨ ਡਾਊਨ ਹੋ ਜਾਊਗੀ, ਤੁਹਾਡੀ ਸਪੀਕਿੰਗ ਡਾਊਨ ਹੋ ਜਾਊਗੀ, ਤੁਹਾਡੀ ਰੀਡਿੰਗ ਔਰ ਲਿਸਨਿੰਗ ਵੀ ਇਫੈਕਟ ਕਰੂਗੀ, ਤਾਂ ਸਪੀਕਿੰਗ ਦੀ ਪ੍ਰੋਨੰਸੀਏਸ਼ਨ ਇੱਕ ਬਹੁਤ ਇੰਪੋਰਟੈਂਟ ਏਰੀਆ ਹੈਗਾ ਜਿਹੜਾ ਤੁਸੀਂ ਡੈਫੀਨੇਟਲੀ ਵਰਕਆਊਟ ਕਰਨਾ।
ਸੋ ਮੈਨੂੰ ਲੱਗਦਾ ਇਲਾਕੇ ਦਾ ਵੀ ਫਰਕ ਹੈ ਸਮਿਤਾ ਜੀ, ਜਦੋਂ ਅਸੀਂ ਪੰਜਾਬੀ ਬੋਲਦੇ ਹਾਂ
ਹਾਂਜੀ
ਤਾਂ ਉਹ ਪੰਜਾਬੀ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਫਰਕ ਪਾ ਲੈਂਦੇ ਹਾਂ, ਹਨਾ?
ਬਿਲਕੁਲ,
ਜਿਵੇਂ ਅਸੀਂ ਛਤਰੀ ਬੋਲਦੇ ਹਾਂ ਔਰ ਅਸੀਂ ਛਤਰੀ ਬੋਲਦੇ ਹਾਂ ਉਸ ਚੀਜ਼ ਨੂੰ, ਹਨਾ? ਸੋ ਉਸੇ ਤਰ੍ਹਾਂ ਅੰਗਰੇਜ਼ੀ ਚ ਜਦੋਂ ਅਸੀਂ ਬੋਲਦੇ ਹਾਂ ਉੱਥੇ ਉਹ ਗਲਤੀਆਂ ਸਾਡੀਆਂ ਬਣੀਆਂ ਰਹਿੰਦੀਆਂ,
ਔਰ ਉਹ ਬਚਪਨ ਤੋਂ ਉਦਾਂ ਹੀ ਬੋਲਿਆ ਜਾ ਰਿਹਾ ਹੈ। ਜਿੱਦਾਂ ਹੁਣ ਹਾਂ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ, ਕਈ ਵਾਰੀ ਰੀਜਨ ਦਾ ਵੀ ਫਰਕ ਪੈ ਜਾਂਦਾ। ਹੁਣ ਜਿੱਦਾਂ ਜਿਹੜੇ ਅਸੀਂ ਮਾਲਵੇ ਚ ਕਹਿੰਦੇ ਹਾਂ, ਮਾਲਵੇ ਦੀ ਪੰਜਾਬੀ ਹੈ, ਜਿਹੜੀ ਦੁਆਬੇ ਦੀ ਪੰਜਾਬੀ ਹੈ, ਦੈਟਸ ਡਿਫਰੈਂਟ, ਤੇ ਉਹ ਚੀਜ਼ ਦਾ ਡੈਫੀਨੇਟਲੀ। ਬਟ ਜੇ ਤੁਹਾਨੂੰ ਇੱਕ ਵਾਰੀ ਪਤਾ ਚੱਲ ਗਿਆ ਕਿ ਆਹ ਤੁਸੀਂ ਵਰਡ ਗਲਤ ਪ੍ਰੋਨਾਊਂਸ ਕਰ ਰਹੇ ਹੋ, ਤੁਸੀਂ ਉਹਨੂੰ ਬਸ ਪ੍ਰੋਨਾਊਂਸੀਏਸ਼ਨ ਤੇ ਵਰਕ ਕਰਨਾ ਹੈ, ਐਂਡ
ਜੀ
ਦੈਟਸ ਰੀਲੀ ਨਾਟ ਅ ਬਿਗ ਡੀਲ।
ਹਾਂ ਬਿਲਕੁਲ, ਉਹ ਗਲਤੀ ਜਿਹੜੀ ਉਹ ਅੰਗਰੇਜ਼ੀ ਚ ਘੱਟੋ ਘੱਟ ਨਾ ਕਰੀਏ ਅਸੀਂ। ਬਿਲਕੁਲ, ਅੱਛਾ ਗੱਲਬਾਤ ਜਿਹੜੀ ਆ ਅਸੀਂ ਕਰ ਰਹੇ ਸੀਗੇ ਪੀਟੀ ਮੋਡਿਊਲ ਰਾਈਟਿੰਗ ਮੋਡਿਊਲ ਦੇ ਬਾਰੇ ਅਸੀਂ ਗੱਲ ਕੀਤੀ ਸੀ, ਐਸੇ ਦੀ
ਐਸੇ ਤੇ ਸਮਰਾਈਜ਼ਡ ਦੋ ਪਾਰਟਸ ਹੈਗੇ,
ਦੋ ਪਾਰਟਸ ਜਿਹੜੇ ਆ ਹਨਾ, ਉਹਦੇ ਵਿੱਚ ਦੋ ਟੈਕਨੀਕਲ ਜਿਹੜੇ ਪੁਆਇੰਟ ਆ ਉਹ ਮੈਨੂੰ ਲੱਗਦਾ ਦੋਸਤਾਂ ਨੇ ਵੀ ਨੋਟ ਕੀਤੇ ਹੋਣੇ। ਔਰ ਦੋਸਤੋ ਇਹ ਛੋਟੀ ਛੋਟੀ ਚੀਜ਼ ਆ ਜਿਹੜੀ ਸਾਡੇ ਰਿਜ਼ਲਟ ਦੇ ਉੱਤੇ ਅਸਰ ਪਾ ਦਿੰਦੀ ਹੈ, ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਹੈ। ਅੱਛਾ ਸਮਿਤਾ ਜੀ, ਇਹ ਵੀ ਕਿਹਾ ਜਾਂਦਾ ਕਿ ਜਿਹੜੇ ਪੀਟੀ ਦੇ ਮੋਡਿਊਲਸ ਆ ਸਾਰੇ ਇੰਟਰ ਰਿਲੇਟਡ ਆ, ਹਨਾ, ਇੱਕ ਦੂਸਰੇ ਤੇ ਡਿਪੈਂਡ ਜ਼ਿਆਦਾ ਕਰਦੇ ਆ ਇਹ, ਤੇ ਪੀਟੀ ਰਾਈਟਿੰਗ ਜਿਹੜੀ ਆ ਇਹ ਅਦਰ ਜਿਹੜੇ ਮੋਡਿਊਲਸ ਆ ਉਹਦੇ ਦੂਸਰੇ ਜਿਹੜੇ ਮੋਡਿਊਲਸ ਆ ਉਹਨਾਂ ਦੇ ਨਾਲ ਕਿੱਦਾਂ ਰਿਲੇਟਡ ਆ?
ਹਾਂਜੀ ਬਿਲਕੁਲ, ਤੁਸੀਂ ਸਹੀ ਗੱਲ ਕੀਤੀ ਹੈ ਕਿ ਪੀਟੀ ਦੇ ਸਾਰੇ ਮੋਡਿਊਲ ਇੱਕ ਦੂਜੇ ਨਾਲ ਇੰਟਰ ਰਿਲੇਟਡ ਹੈਗੇ ਆ। ਫੋਰ ਐਗਜ਼ਾਮਪਲ ਮੈਂ ਰਾਈਟਿੰਗ ਦੀ ਅੱਜ ਦਾ ਗੱਲ ਕਰ ਰਹੀ ਹਾਂ, ਰਾਈਟਿੰਗ ਮੋਡਿਊਲ ਸਪੀਕਿੰਗ ਨਾਲ ਇੰਡੀਪੈਂਡੈਂਟ ਹੈਗਾ, ਸਪੀਕਿੰਗ ਦਾ ਰਾਈਟਿੰਗ ਤੇ ਕੋਈ ਵੀ ਅਸਰ ਨਹੀਂ ਹੋਊਗਾ ਕਿਉਂਕਿ ਸਪੀਕਿੰਗ ਰੀਡਿੰਗ ਔਰ ਲਿਸਨਿੰਗ ਨੂੰ ਇਫੈਕਟ ਕਰਦੀ ਆ। ਲੇਕਿਨ ਜਿਹੜਾ ਰਾਈਟਿੰਗ ਮੋਡਿਊਲ ਹੈ ਉਹ ਬਹੁਤ ਜ਼ਿਆਦਾ ਉਹਦਾ ਮੇਜਰ ਮਤਲਬ ਲਾਈਕ ਵੈਰੀ ਵੈਰੀ ਹਾਈ ਪਰਸੈਂਟੇਜ ਔਰ ਬਹੁਤ ਹਾਈ ਪ੍ਰਪੋਰਸ਼ਨ ਜਿਹੜੀ ਹੈਗੀ ਉਹ ਡਿਪੈਂਡ ਕਰਦੀ ਹੈ ਲਿਸਨਿੰਗ ਦੇ ਉੱਪਰ। ਤੁਹਾਡੀ ਹੁਣ ਤੁਹਾਨੂੰ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ, ਰਾਈਟਿੰਗ ਦੇ ਵਿੱਚ ਇੱਕ ਪਾਰਟ ਹੈ ਐਸੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਹਾਡਾ ਐਸੇ ਇਜ਼ ਲੈਸ ਇੰਪੋਰਟੈਂਟ ਦੈਨ ਯੋਰ ਲਿਸਨਿੰਗ ਡਿਕਟੇਸ਼ਨ। ਲਿਸਨਿੰਗ ਦੇ ਲਿਸਨਿੰਗ ਦੇ ਵਿੱਚ ਇੱਕ ਪਾਰਟ ਆਉਂਦਾ ਉਹ ਹੈਗਾ ਡਿਕਟੇਸ਼ਨ, ਜੋ ਕਿ ਰਾਈਟਿੰਗ ਦੇ ਵਿੱਚ ਵੀ ਸਕੋਰ ਦੇ ਕੇ ਜਾਂਦਾ ਤੁਹਾਨੂੰ ਔਰ ਲਿਸਨਿੰਗ ਦੇ ਵਿੱਚ ਵੀ ਸਕੋਰ ਦੇ ਕੇ ਜਾਂਦਾ, ਔਰ ਰਾਈਟਿੰਗ ਦੇ ਵਿੱਚ ਜਿੰਨਾ ਸਕੋਰ ਦਿੰਦਾ ਉਹ ਐਸੇ ਤੋਂ ਜ਼ਿਆਦਾ, ਜੋ ਰਾਈਟਿੰਗ ਦਾ ਆਪਣਾ ਕੰਪੋਨੈਂਟ ਹੈ। ਸੋ ਦੈਟ ਮੀਨਸ ਲਿਸਨਿੰਗ ਜੋ ਹੈ ਉਹ ਰਾਈਟਿੰਗ ਕੋ ਬਹੁਤ ਹਾਈ ਪਰਸੈਂਟੇਜ ਦੇ ਰਹੀ ਹੈ, ਔਰ ਲਿਸਨਿੰਗ ਐਂਡ ਰਾਈਟਿੰਗ ਆ ਵੈਰੀ ਇੰਟਰ ਰਿਲੇਟਡ। ਸੋ ਰਾਈਟਿੰਗ ਦੇ ਵਿੱਚ ਯੈਸ ਦੇਰ ਆਰ ਏਰੀਆਸ, ਡਿਕਟੇਸ਼ਨ ਜਿੱਦਾਂ ਮੈਂ ਕਿਹਾ ਬਹੁਤ ਇੰਪੋਰਟੈਂਟ ਏਰੀਆ ਹੈ, ਲਿਸਨਿੰਗ ਦੀ ਡਿਕਟੇਸ਼ਨ ਬਹੁਤ ਜ਼ਿਆਦਾ ਪਰਸੈਂਟੇਜ ਦੇ ਰਹੀ ਹੈ ਰਾਈਟਿੰਗ ਦੇ ਵਿੱਚ। ਫਿਰ ਹੋਰ ਬਹੁਤ ਬਹੁਤ ਜ਼ਿਆਦਾ ਪਾਰਟਸ ਹੈਗੇ ਲਿਸਨਿੰਗ ਦੇ ਵਿੱਚ, ਲਾਈਕ ਸਮਰਾਈਜ਼ ਸਪੋਕਨ ਟੈਕਸਟ, ਇਟਸ ਅਨਦਰ ਪਾਰਟ ਆਫ ਦ ਲਿਸਨਿੰਗ ਜੋ ਕਿ ਤੁਹਾਨੂੰ ਰਾਈਟਿੰਗ ਦੇ ਵਿੱਚ ਸਕੋਰ ਦੇ ਰਿਹਾ।
ਠੀਕ,
ਦੈਨ ਰੀਡਿੰਗ ਦੇ ਫਿਲ ਇਨ ਦ ਬਲੈਂਕਸ, ਦੈਟ ਇਜ਼ ਅਫੈਕਟਿੰਗ ਯੋਰ ਰਾਈਟਿੰਗ। then listening the fill in the blanks is also affecting your writing. So ech kafi areas are listening, the summarize spoken text, dictation of the listening, fill in the blanks of listening, reading the fill in the blanks, aa sare parts jede hai oh tonu writing de vich marks de rahe. That means PT de har module de vich tonu excel karna pehna hai to actually get your desired score in every module. Because when it comes to each, for example, if it's 8 each, like 79 each tonu chahide hai out of 90, tusi kisi vi ik module te rely nahi kar sakde, tode charo hi modules de vich tonu excel karna pehna hai, kyunki every module is so dependent upon each other.
Bilkul. ਪਰ ਮੈਨੂੰ ਲੱਗਦਾ ਵੀ ਇਹ ਤਰੀਕਾ ਸਗੋਂ ਜ਼ਿਆਦਾ ਸੌਖਾ ਹੈ ਜੇ ਦੇਖਿਆ ਜਾਵੇ ਦੂਸਰੀ ਤਰ੍ਹਾਂ, ਕਿਉਂਕਿ
ਐਗਜ਼ੈਕਟਲੀ ਹੈਲਪ ਹੋ ਜਾਂਦੀ ਹੈ, ਸਪੋਰਟ ਮਿਲ ਰਿਹਾ ਉਹਨੂੰ, ਤੁਹਾਡਾ ਇੱਕ ਪਾਰਟ ਨਹੀਂ ਅੱਛਾ ਹੋਇਆ, ਦੈਟਸ ਓਕੇ, ਡੋਨਟ ਗਿਵ ਅਪ, ਤੁਹਾਡਾ ਦੂਜੇ ਪਾਰਟ ਦੇ ਵਿੱਚ ਤੁਹਾਡੇ ਕੋਲ ਚਾਂਸ ਹੈਗਾ, ਬਿਕਾਜ਼ ਸਾਰੇ ਮਾਡਲ ਇੰਟਰਡਿਪੈਂਡੈਂਟ ਹੈ, ਔਰ ਦੈਟਸ ਵਾਈ ਆਈ ਥਿੰਕ ਦੈਟਸ ਵਨ ਐਜ਼ ਯੂ ਸੈਡ ਅ ਬਹੁਤ ਵੱਡਾ ਰੀਜ਼ਨ ਹੈ ਕਿ ਪੀਟੀ ਦੇ ਵਿੱਚ ਸਕੋਰ ਜ਼ਿਆਦਾ ਆਉਂਦੇ ਆ ਇਫ ਆਈ ਜਸਟ ਕੰਪੇਅਰ ਇਟ ਵਿਦ ਦੀ ਆਇਲਸ ਪਾਰਟਸ।
ਬਿਲਕੁਲ ਬਿਲਕੁਲ, ਅਸੀਂ ਇਸ ਗੱਲ ਤੇ ਵੀ ਆਵਾਂਗੇ ਬਾਅਦ ਚ, ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਦੋਂ ਰਾਈਟਿੰਗ ਮੋਡਿਊਲ ਅਟੈਂਪਟ ਕਰਦੇ ਆ ਸਟੂਡੈਂਟ, ਕਿਹੜੀਆਂ ਆਮ
ਕਾਮਨ ਐਰਰ ਜਿਹੜੇ ਅਮਨਦੀਪ ਜੀ ਮੈਂ ਕਹੂੰਗੀ ਅਬਾਊਟ ਰਾਈਟਿੰਗ ਮੋਡਿਊਲ ਪੀਟੀ ਦੇ ਵਿੱਚ, ਉਹ ਸਭ ਤੋਂ ਪਹਿਲਾ ਐਰਰ ਜਿਹੜਾ ਹੈਗਾ ਉਹ ਰੇਂਜ। ਜੇ ਤੁਸੀਂ ਐਸੇ ਲਿਖ ਰਹੇ ਹੋ, ਜੇ ਤੁਸੀਂ 200 ਤੇ 300 ਉਹਨਾਂ ਨੇ ਰੇਂਜ ਦਿੱਤੀ ਹੈ, 200 ਤੋਂ 300 ਇੱਕ ਰੇਂਜ ਹੁੰਦੀ ਹੈ ਆਇਲਸ ਦੇ ਐਸੇ, ਪੀਟੀ ਦੇ ਐਸੇ ਦੀ। ਤੁਸੀਂ 199 ਵਰਡਸ, ਤੁਸੀਂ ਇੱਕ ਵਰਡ ਵੀ ਘੱਟ ਲਿਖਿਆ ਤਾਂ ਵੀ ਤੁਹਾਨੂੰ 0 ਮਾਰਕਸ ਮਿਲਣਾ। ਤੁਸੀਂ 300 ਤੋਂ ਇੱਕ ਵਰਡ ਵੀ ਉੱਪਰ ਕਰ ਗਏ, ਫਿਰ ਵੀ ਤੁਹਾਨੂੰ 0 ਮਾਰਕਸ ਮਿਲਣਾ। ਤੇ ਤੁਹਾਡੀ ਰੇਂਜ ਸਭ ਤੋਂ ਪਹਿਲਾਂ ਦਿਮਾਗ ਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਉਹ 200 ਤੋਂ 300 ਵੈਲਿਡ ਰੇਂਜ ਬਣੀ ਜਾਊਗੀ। ਸਮਰਾਈਜ਼ ਰਿਟਨ ਟੈਕਸਟ ਜੋ ਕਿ ਦੂਜਾ ਪਾਰਟ ਹੈ ਰਾਈਟਿੰਗ ਦਾ, ਉਹਦੇ ਵਿੱਚ ਤੁਹਾਡੇ ਕੋਲ ਰੇਂਜ ਹੈਗੀ 5 ਤੋਂ 75, ਤੁਸੀਂ ਇਹਦੇ ਵਿੱਚ ਹੀ ਰੇਂਜ ਲਿਖਣੀ ਹੈ। ਜੇ ਤੁਸੀਂ ਰੇਂਜ ਦੇ ਵਿੱਚ ਵਰਕਆਊਟ ਕਰੋ, ਜੇ ਤੁਸੀਂ ਪ੍ਰੋਪਰ ਰੇਂਜ ਦੇ ਵਿੱਚ ਲਿਖ ਰਹੇ ਹੋ, ਤੁਹਾਡੇ ਸਕੋਰ ਨਹੀਂ ਖਰਾਬ ਹੋਊਗੇ। ਬਟ ਸਭ ਤੋਂ ਜ਼ਿਆਦਾ ਕਾਮਨ ਐਰਰ ਆ ਹੈਗਾ। ਦੂਜਾ ਜਿਹੜਾ ਰਾਈਟਿੰਗ ਨੂੰ ਇਫੈਕਟ ਕਰਦਾ ਹੋਏਗੀ ਤੁਹਾਡੀ ਸਪੈਲਿੰਗਸ, ਜੇ ਤੁਸੀਂ ਵਰਡ ਨੂੰ ਗਲਤ ਸਪੈਲ ਕਰਤਾ। ਫੋਰ ਐਗਜ਼ਾਮਪਲ, ਰੀਸੈਂਟਲੀ ਅੱਜ ਹੀ ਮੈਂ ਇੱਕ ਸਟੂਡੈਂਟ ਦਾ ਐਸੇ ਚੈੱਕ ਕਰੀ ਸੀਗੀ, ਉਹਨੇ ਗੁੱਡ ਦੀ ਸਪੈਲਿੰਗ ਲਿਖੀ ਹੈ GUD ਇਨਸਟੈਡ ਆਫ GOOD, ਐਂਡ ਸ਼ੀ ਸੈਡ ਕਿ ਬਿਕਾਜ਼ ਮੈਮ ਮੈਂ ਜਦੋਂ ਉਹਨੂੰ ਕਿਹਾ ਕਿ ਆ ਤਾਂ ਬਹੁਤ ਸਿੰਪਲ ਮਿਸਟੇਕ ਹੈਗੀ ਹੈ, ਐਂਡ ਸ਼ੀ ਸੈਡ ਕਿ ਮੈਮ ਵਟਸਐਪ ਐਂਡ ਜੋ ਵੀ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ ਉਹ ਆਪਾਂ ਗੁੱਡ ਇੱਦਾਂ ਹੀ ਯੂਜ਼ ਕਰ ਰਹੇ ਹਾਂ, GUD ਇਹ ਦਿਮਾਗ 'ਚ ਬਹਿ ਗਿਆ। ਅਤੇ ਆਈ ਨੋ ਇਟਸ ਵੈਰੀ ਟੈਕਨੋਲੋਜੀ ਇੱਕ ਤਰਫ ਬਹੁਤ ਬੈਨੀਫਿਸ਼ੀਅਲ ਵੀ ਹੈਗੀ ਹੈ, ਬਟ ਆਟੋ ਸਪੈਲਿੰਗ ਔਰ ਸਪੈਲ ਚੈੱਕ ਆਪਣੇ ਆਪ ਆਟੋਮੈਟਿਕ ਹੋ ਜਾਂਦਾ ਤਾਂ ਅਸੀਂ ਬਹੁਤ ਡਿਪੈਂਡ ਕਰ ਜਾਂਦੇ ਹੁੰਦੇ। ਬਟ ਡੈਫੀਨੇਟਲੀ ਤੁਹਾਡੀ ਸਪੈਲਿੰਗ ਬਹੁਤ ਮੈਟਰ ਕਰਦੀ ਹੈ, ਕਿਉਂਕਿ GUD ਇਜ਼ ਨੋ ਵਰਡ ਇਨ ਇੰਗਲਿਸ਼, ਤਾਂ ਤੁਹਾਡੀ ਰਾਈਟਿੰਗ ਅਫੈਕਟ ਕਰੂਗਾ। ਤੁਸੀਂ ਸਪੈਲਿੰਗਸ ਦਾ ਧਿਆਨ ਰੱਖੋ, ਤੁਸੀਂ ਇੱਕ ਰੇਂਜ ਦਾ ਧਿਆਨ ਰੱਖੋ। ਤੁਸੀਂ ਪਲੀਜ਼ ਜੇ ਰਾਈਟਿੰਗ 'ਚ ਮੋਡਿਊਲ 'ਚ ਨੰਬਰ ਲੈਣੇ ਆ, ਤੁਸੀਂ ਪਲੀਜ਼ ਆਪਣੀ ਲਿਸਨਿੰਗ ਨੂੰ ਸਟਰੋਂਗ ਕਰੋ, ਕਿਉਂਕਿ ਲਿਸਨਿੰਗ ਤੁਹਾਡੀ ਬਹੁਤ ਹਾਈ ਪਰਸੈਂਟੇਜ ਤੁਹਾਡੀ ਰਾਈਟਿੰਗ ਦੇ ਵਿੱਚ ਆ ਰਹੀ ਹੈ, ਲਿਸਨਿੰਗ ਦੇ ਸਕੋਰ ਦੀ। ਆਪਣੀ ਡਿਕਟੇਸ਼ਨਸ ਮੈਂ ਸਪੈਸੀਫਿਕਲੀ ਮੈਂਸ਼ਨ ਕਰ ਰਹੀ ਹਾਂ, ਲਿਸਨਿੰਗ ਦਾ ਇੱਕ ਪਾਰਟ ਹੈ ਡਿਕਟੇਸ਼ਨਸ, ਜੋ ਵੀ PTS ਪੇਰੈਂਟਸ ਹੈ ਉਹ ਫੈਮਿਲੀਅਰ ਹੋ ਗਏ ਇਸ ਵਰਡ ਤੋਂ। ਤੁਸੀਂ ਲਿਸਨਿੰਗ ਡਿਕਟੇਸ਼ਨਸ ਨੂੰ ਸਭ ਤੋਂ ਜ਼ਿਆਦਾ ਫੋਕਸ ਕਰੋ ਜੇ ਤੁਸੀਂ ਲਿਸਨਿੰਗ ਔਰ ਰਾਈਟਿੰਗ ਦੇ ਵਿੱਚ ਸਕੋਰ ਕਰਨਾ ਚਾਹੁੰਦੇ ਹੋ, ਦੈਟ ਸ਼ੁੱਡ ਬੀ ਯੋਰ ਟੌਪ ਪ੍ਰਾਇਰਿਟੀ, ਬਿਕਾਜ਼ ਯੋਰ ਐਸੇ ਇਜ਼ ਲੈਸ ਇੰਪੋਰਟੈਂਟ ਦੈਨ ਯੋਰ ਲਿਸਨਿੰਗ ਡਿਕਟੇਸ਼ਨਸ ਫੋਰ ਰਾਈਟਿੰਗ ਮੋਡਿਊਲ।
ਜੀ ਜੀ ਬਿਲਕੁਲ, ਮੈਂ ਇਸੇ ਗੱਲ ਤੇ ਆਉਣਾ ਸੀ, ਖੈਰ ਤੁਸੀਂ ਜਵਾਬ ਦੇ ਹੀ ਦਿੱਤਾ ਕਿ ਕਿਸ ਤਰ੍ਹਾਂ ਹੱਲ ਹੋ ਸਕਦਾ। ਖੈਰ ਅਸੀਂ ਗੱਲਬਾਤ ਅੱਗੇ ਵਧਾਉਂਦੇ ਹਾਂ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ IELTS ਦੇ ਨਾਲੋਂ PT ਜਿਹੜੀ ਆ ਇਸ ਵੇਲੇ, ਕਿਉਂਕਿ ਤੁਹਾਨੂੰ ਸਕੋਰ ਜ਼ਿਆਦਾ ਦੇ ਰਹੀ ਹੈ ਨਾ, ਇਸ ਕਰਕੇ ਇਹਦਾ ਰੁਝਾਨ ਕਾਫੀ ਜ਼ਿਆਦਾ ਵੱਧ ਰਿਹਾ। ਸਮਿਤਾ ਜੀ
ਬਿਲਕੁਲ ਜੀ, PT ਡੈਫੀਨੇਟਲੀ, ਮੈਂ ਜੇ ਤੁਸੀਂ ਮੈਨੂੰ ਕੋਈ ਵੀ ਸਟੂਡੈਂਟ ਮੇਰੇ ਕੋਲ ਆਉਂਦਾ ਕਿ ਤੁਸੀਂ ਮੈਮ ਕੀ ਰੈਕਮੈਂਡ ਕਰਦੇ ਹੋ ਕਿ ਮੈਂ IELTS ਕਰਾਂ ਜਾਂ PT ਕਰਾਂ, ਦੇਖੋ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਟ ਹੋਣਾ ਚਾਹੁੰਦੇ ਹੋ, ਤੁਸੀਂ ਤੁਹਾਡੀ ਤੁਸੀਂ ਅਸਪਾਇਰਿੰਗ ਮਾਈਗ੍ਰੈਂਟ ਹੋ ਤੁਸੀਂ ਇੱਥੇ ਆਸਟ੍ਰੇਲੀਆ ਦੇ, ਤੁਹਾਡੀ ਡੈਫੀਨੇਟਲੀ PT ਕਰੋ, ਕਿਉਂਕਿ ਆਸਟ੍ਰੇਲੀਆ ਜਿਹੜੀ ਮਾਈਗ੍ਰੇਸ਼ਨ ਹੈਗੀ ਹੈ ਉਹ ਐਕਸੈਪਟ ਕਰ ਰਹੀ ਹੈ PT ਨੂੰ। ਬਟ ਇੱਥੇ ਮੈਂ ਇੱਕ ਚੀਜ਼ ਇੱਥੇ ਐਡ ਕਰੂੰਗੀ, ਹੁਣ ਜਿੱਦਾਂ ਕੈਨੇਡਾ ਵੀ ਬਹੁਤ ਜ਼ਿਆਦਾ ਸਟੂਡੈਂਟਸ ਹੈਗੇ ਆ ਜਿਹੜੇ ਸੋਚ ਰਹੇ ਹੈ, ਬਿਕਾਜ਼ ਐਜ਼ ਯੂ ਨੋ ਥੋੜ੍ਹਾ ਜਿਹਾ ਇੱਥੇ ਮਾਈਗ੍ਰੇਸ਼ਨ ਬਿਕਾਜ਼ ਪੁਆਇੰਟਸ ਬਹੁਤ ਜ਼ਿਆਦਾ ਰਾਈਜ਼ ਹੋ ਗਏ ਹੈ, ਤੁਸੀਂ ਬਹੁਤ ਹਾਈ ਹੋ ਗਏ, ਤੁਸੀਂ ਕਾਊਂਟਿੰਗ ਲੈ ਲਓ, ਤੁਸੀਂ IT ਲੈ ਲਓ, ਤੁਹਾਡੇ ਜਿਹੜੇ ਪੁਆਇੰਟਸ ਹੈ ਜਨਰਲ ਸਕਿੱਲ ਵੀਜ਼ਾ ਲਈ ਉਹ ਬਹੁਤ ਜ਼ਿਆਦਾ ਹਾਈ ਹੋ ਗਏ, ਮੁਸ਼ਕਿਲਾਂ ਆ ਰਹੀਆਂ, ਥੋੜ੍ਹਾ ਜਿਹਾ ਥੋੜ੍ਹਾ ਹਾਰਡ ਹੋ ਰਿਹਾ, ਬਹੁਤ ਜ਼ਿਆਦਾ ਇਨਵੀਟੇਸ਼ਨਸ ਲੋਕ ਵੇਟ ਕਰ ਰਹੇ ਹੈ, ਇਨਵੀਟੇਸ਼ਨਸ ਬਹੁਤ ਲੇਟ ਹੋ ਰਹੇ ਹੈ, ਦੇ ਆਰ ਜਸਟ ਵੇਟਿੰਗ ਐਂਡ ਦੇ ਡੋਨਟ ਨੋ ਹਾਊ ਲੌਂਗ, ਉਹਨਾਂ ਨੂੰ ਨਹੀਂ ਪਤਾ ਕਿ ਕਿੰਨੀ ਲੌਂਗ ਵੇਟ ਕਰ ਰਹੀਆਂ। ਅਤੇ ਇੱਕ ਸਾਰੀ ਬਹੁਤ ਜ਼ਿਆਦਾ ਮੇਰੇ ਕੋਲ ਕਾਲਸ, ਕਿਉਂ ਮੈਂ IELTS ਦੁਬਾਰਾ ਸਟਾਰਟ ਕੀਤਾ ਬਿਲੋਂਗ ਵਿਦ ਦ PT, ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ, ਬਹੁਤ ਜ਼ਿਆਦਾ ਡਿਮਾਂਡ ਸੀਗੀ IELTS ਦੀ, ਸਟੂਡੈਂਟਸ ਇੱਕ ਬੈਕਅਪ ਪਲਾਨ ਲੈ ਕੇ ਚੱਲ ਰਹੇ ਹੈ, ਉਹਨਾਂ ਨੂੰ ਇੱਕ ਆਲਟਰਨੇਟਿਵ ਆਪਸ਼ਨ ਚਾਹੀਦੀ ਹੈ ਕਿ ਜੇ ਸਾਰਾ ਸਾਡਾ ਇੱਥੇ ਨਹੀਂ ਹੋਇਆ ਤਾਂ ਵੋਟ ਅਦਰ ਪਲਾਨ ਵੀ ਹੈਵ, ਯੂ ਸ਼ੁਡ ਆਲਵੇਜ਼ ਹੈਵ ਅ ਬੀ ਪਲਾਨ, ਦੈਟਸ ਵਟ ਆਈ ਬਿਲੀਵ, ਤੁਹਾਡੇ ਕੋਲ ਇੱਕ ਪਲਾਨ ਬੀ ਜ਼ਰੂਰ ਹੋਣਾ ਚਾਹੀਦਾ। ਐਂਡ ਆ ਮੈਂ ਸਾਰਿਆਂ ਨੂੰ ਹੀ ਕਹੂੰਗੀ, ਜੇ ਤੁਹਾਨੂੰ ਜ਼ਰਾ ਵੀ ਲੱਗ ਰਿਹਾ ਕਿ ਤੁਹਾਡਾ ਇਨਵੀਟੇਸ਼ਨ ਲੇਟ ਹੋ ਰਿਹਾ ਹੈ, ਤੁਹਾਡੇ ਚਾਂਸਸ ਥੋੜ੍ਹੇ ਘੱਟ ਹੈ, ਕਿ ਤੁਹਾਡਾ ਪੁਆਇੰਟਸ ਨਹੀਂ ਬਣ ਰਹੇ, ਤੁਸੀਂ ਆਈ ਨੋ ਐਵਰੀਬਡੀ ਇਜ਼ ਡੂਇੰਗ, ਸਾਰੇ ਪੁਆਇੰਟਸ ਲੈਣ ਦੀ ਕੋਸ਼ਿਸ਼ ਕਰ ਰਹੇ, ਹੈ ਪੀਟੀ ਦੇ ਵਿੱਚ, ਤੁਸੀਂ ਏਟੀ 'ਚ ਕਰੋ ਨਾ ਟੀਵੀ ਕਰੋ, ਤੁਸੀਂ ਜਿੰਨੇ ਜ਼ਿਆਦਾ ਪੁਆਇੰਟਸ ਹੈ ਉਹ ਕਵਰ ਕਰ ਸਕਦੇ ਹੋ, ਬਟ ਐਟ ਦ ਸੇਮ ਟਾਈਮ ਜੇ ਇਨਵੀਟੇਸ਼ਨਸ ਲੇਟ ਹੋ ਰਹੀਆਂ, ਤੁਸੀਂ ਅੱਜ ਟਰੇਡ ਕੋਰਸਿਸ ਦੇ ਵਿੱਚ ਵੀ ਦੇਖ ਲਓ, ਉੱਥੇ ਵੀ ਪੁਆਇੰਟਸ ਇੰਕਰੀਜ਼ ਹੋਏ ਆ, ਚੰਨ ਇਟਸ ਨੋਟ ਜਸਟ ਅਕਾਊਂਟਿੰਗ, ਆਈ ਟੀ, ਟਰੇਡ ਕੋਰਸਿਸ ਵੀ ਬਹੁਤ ਜ਼ਿਆਦਾ ਪੁਆਇੰਟ ਜ਼ਿਆਦਾ ਤੋਂ ਜ਼ਿਆਦਾ ਰਾਈਜ਼ ਹੋਏ ਆ. ਜੇ ਤੁਸੀਂ ਬੈਕਅਪ ਪਲਾਨ ਰੱਖਣਾ ਚਾਹੁੰਦੇ ਹੋ, ਜੇ ਤੁਸੀਂ ਆਲਟਰਨੇਟਿਵ ਆਪਸ਼ਨ ਰੱਖਣਾ ਚਾਹੁੰਦੇ ਹੋ, ਪਲੀਜ਼ ਕੈਨੇਡਾ ਲਈ ਵੀ ਆਪਣਾ ਰੱਖੋ. ਔਰ ਕੈਨੇਡਾ ਲਈ ਇੱਕ ਚੀਜ਼ ਮੈਂ ਇੱਥੇ ਐਡ ਕਰੂੰਗੀ, ਕੈਨੇਡਾ ਪੀਟੀ ਐਕਸੈਪਟ ਨਹੀਂ ਕਰ ਰਿਹਾ, ਉੱਥੇ ਜਿਹੜਾ ਇੰਗਲਿਸ਼ ਲੈਂਗੁਏਜ ਟੈਸਟ ਚੱਲੂਗਾ ਉਹ ਆਇਲਸ ਹੀ ਚੱਲੂਗਾ. ਐਂਡ ਫੋਰ ਆਇਲਸ ਇੱਕ ਗੁੱਡ ਨਿਊਜ਼ ਆ ਹੈਗੀ ਹੈ ਜੋ ਮੈਂ ਇੱਥੇ ਸ਼ੇਅਰ ਕਰੂੰਗੀ, ਕਿ ਤੁਸੀਂ ਸਿਰਫ ਆਇਲਸ ਪੇਪਰ ਬੇਸਡ ਨਹੀਂ, ਤੁਸੀਂ ਕੰਪਿਊਟਰ ਬੇਸਡ ਆਇਲਸ ਵੀ ਦੇ ਸਕਦੇ ਹੋ.
ਅੱਛਾ.
ਐਂਡ ਇਹ ਨਵਾਂ ਹੁਣੇ ਉਹਨਾਂ ਨੇ ਇੰਟਰੋਡਿਊਸ ਕੀਤਾ ਆਸਟ੍ਰੇਲੀਆ ਦੇ ਵਿੱਚ, ਕੰਪਿਊਟਰ ਬੇਸਡ ਆਇਲਸ ਵੀ ਹੈ, ਜਿਹਦੇ ਰਿਜ਼ਲਟਸ ਹੁਣ ਮੈਂ ਆਇਲਸ ਪੀਟੀ ਕਿੱਦਾਂ ਕੰਪੇਅਰ ਕਰਦੀ ਹਾਂ, ਕਿਉਂਕਿ ਮੈਂ ਪੀਟੀ ਕਿਉਂ ਕਹਿ ਰਹੀ ਹਾਂ ਕਿ ਬੈਟਰ ਹੈ, ਕਿਉਂਕਿ ਉਹ ਫਾਸਟਰ ਆ, ਤੁਹਾਨੂੰ ਰਿਜ਼ਲਟ ਜਲਦੀ ਆਉਂਦਾ. ਤੁਸੀਂ ਸਪੋਜ਼ ਤੁਹਾਡੇ ਕੋਲ ਟੀ ਆਰ ਲਈ ਤੁਸੀਂ ਟੀ ਆਰ ਪਾਉਣੀ ਹੈ, ਤੁਸੀਂ ਪੀ ਆਰ ਪਾਉਣੀ ਹੈ, ਤੁਹਾਡੇ ਕੋਲ ਵੀਜ਼ਾ ਘੱਟ ਰਹਿ ਗਿਆ, ਤੁਹਾਡੇ ਕੋਲ 15 ਦਿਨ ਦਾ ਟਾਈਮ ਹੈ, ਤੁਹਾਡੇ ਆਇਲਸ ਦੇ ਵਿੱਚ ਤੁਸੀਂ ਅੱਜ ਐਗਜ਼ਾਮ ਦਿੰਦੇ ਹੋ, ਤੁਹਾਡੇ 2 ਹਫ਼ਤੇ ਬਾਅਦ 13 ਦਿਨ 13ਵੇਂ ਦਿਨ ਤੁਹਾਡੇ ਕੋਲ ਰਿਜ਼ਲਟ ਆਉਂਦਾ, ਤੁਸੀਂ 13 ਦਿਨ ਸੇ ਵੇਟ ਕਰ ਰਹੇ ਹੋ. ਹੁਣ ਪੀ ਟੀ ਦਾ ਰਿਜ਼ਲਟ ਤੁਸੀਂ ਅੱਜ ਐਗਜ਼ਾਮ ਦਿੱਤਾ, ਸ਼ਾਇਦ ਅੱਜ ਸ਼ਾਮ ਨੂੰ ਆ ਜਾਏ ਜਾਂ ਕੱਲ੍ਹ ਰਿਜ਼ਲਟ ਆ ਜਾਂਦਾ, ਬਟ ਆਇਲਸ ਦੇ ਵਿੱਚ ਵੀ ਹੁਣ ਆਈ ਹੋ ਗਿਆ, ਤੁਸੀਂ ਕੰਪਿਊਟਰ ਬੇਸਡ ਆਇਲਸ ਤੋਂ ਔਰ ਤੁਹਾਡਾ ਰਿਜ਼ਲਟ ਵਿਦ ਇਨ 5 ਡੇਜ਼ ਦੇ ਗਿਵ ਯੂ ਦ ਰਿਜ਼ਲਟ, ਐਂਡ ਦ ਰਿਜ਼ਲਟਸ ਆਰ ਫੈਂਟੈਸਟਿਕ. ਸੋ ਆਇਲਸ ਦੇ ਵਿੱਚ ਕੰਪਿਊਟਰ ਬੇਸਡ ਪ੍ਰੋਗਰਾਮ ਸਟਾਰਟ ਹੋ ਚੁੱਕਾ, ਕੰਪਿਊਟਰ ਬੇਸਡ ਪਲਾਨ ਹੈਗਾ ਹੁਣ ਉਹਨਾਂ ਦੇ ਕੋਲ, ਤੁਸੀਂ ਉਹ ਕਰ ਸਕਦੇ ਹੋ. ਔਰ ਆਇਲਸ ਦੇ ਵਿੱਚ ਦੂਜੀ ਇੱਕ ਹੋਰ ਛੋਟੀ ਜਿਹੀ ਚੀਜ਼ ਮੈਂ ਇੱਥੇ ਡਿਸਕਸ ਕਰੂੰਗੀ, ਕਿਉਂਕਿ ਇਹ ਕੰਪਿਊਟਰ ਬੇਸਡ ਹੈ ਤੋ ਯੂ ਡੋਂਟ ਹੈਵ ਟੂ ਬੀ ਵਰਿਡ ਅਬਾਊਟ ਯੋਰ ਹੈਂਡ ਰਾਈਟਿੰਗ. ਦੇ ਲੋਟਸ ਆਫ ਸਟੂਡੈਂਟਸ ਜਿਨ੍ਹਾਂ ਦੀ ਹੈਂਡ ਰਾਈਟਿੰਗ ਇੱਕ ਬਹੁਤ ਵੱਡਾ ਇਸ਼ੂ ਹੈ, ਦੇ ਆਰ ਰਾਈਟਿੰਗ ਨਾਈਸਲੀ ਐਂਡ ਦੇ ਆਰ ਸਟਰਗਲਿੰਗ ਅ ਲੋਟ ਸਪੈਸ਼ਲੀ ਇਨ ਦਾ ਰਾਈਟਿੰਗ ਮੋਡਿਊਲ, ਕਿਉਂਕਿ ਜਿਹੜਾ ਉਹ ਹੈਂਡ ਰਾਈਟਿੰਗ ਕਰ ਰਹੇ ਹੈ ਉਹ ਵਰਡਸ ਦੀ ਬਣਾਵਟ ਠੀਕ ਨਹੀਂ ਹੈਗੀ. ਆਈ ਹੈਵ ਲੋਟਸ ਆਫ ਸਟੂਡੈਂਟਸ ਜਿਨਕੋ ਇਹ ਥੋੜਾ ਸਟਰਗਲ ਕਰਦੇ, ਉਨਕੀ ਰਾਈਟਿੰਗ ਸਾਫ ਨਹੀਂ ਹੈਗੀ, ਉਹ ਪੜ੍ਹਨਾ ਬਹੁਤ ਮੁਸ਼ਕਿਲ ਹੈ. ਐਜ ਅ ਟੀਚਰ ਆਲਸੋ ਆਈ ਹੈਵ ਟੂ ਸਮਟਾਈਮਸ, ਮੈਂ ਸਟਰਗਲ ਕਰ ਰਹੀ ਹਾਂ, ਰਾਈਟਿੰਗ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਈ ਸਟੂਡੈਂਟਸ ਦੀ. ਐਂਡ ਦੈਨ ਉਸ ਕੇਸ ਦੇ ਵਿੱਚ, ਐਂਡ ਮੋਰ ਓਵਰ ਐਵਰੀਬਡੀ ਇਜ਼ ਨੋਟ ਵੈਰੀ ਫੈਮਿਲੀਅਰ ਵਿਦ ਹੈਂਡ ਰਾਈਟਿੰਗ ਟੂਡੇ, ਕਿਉਂਕਿ ਟੈਕਨੋਲੋਜੀਕਲ ਐਰਾ ਹੈ, ਸਾਰੇ ਕੰਪਿਊਟਰ ਯੂਜ਼ ਕਰ ਰਹੇ ਹਾਂ. ਸੋ ਕੰਪਿਊਟਰ ਇੱਕ ਬੈਟਰ ਆਪਸ਼ਨ ਹੈ ਉਹਨਾਂ ਸਟੂਡੈਂਟਸ ਲਈ ਜਿਹਨਾਂ ਨੂੰ ਹੈਂਡ ਰਾਈਟਿੰਗ ਤੇ ਜਿਹੜਾ ਸਟਰਗਲ ਕਰ ਰਹੇ ਹਾਂ, ਜਿਹਨਾਂ ਨੂੰ ਹੈਂਡ ਰਾਈਟਿੰਗ ਲਈ ਪ੍ਰੋਬਲਮ ਹੈ, ਪਲੱਸ ਆਇਲਸ ਅਦਰਵਾਈਜ਼ ਤੁਹਾਡੇ ਫਾਸਟਰ ਰਿਜ਼ਲਟਸ ਲਈ ਕੰਪਿਊਟਰ ਬੇਸਡ ਆਇਲਸ ਇਜ਼ ਮੱਚ ਬੈਟਰ, ਇਟਸ ਇਕੁਅਲ ਇਨ ਟੂ ਪੀ ਟੀ, ਆਪਕੋ 5 ਦਿਨ ਕੇ ਅੰਦਰ ਅੰਦਰ ਯੂ ਹੈਵ ਦ ਰਿਜ਼ਲਟ.
ਜੀ, ਆਇਲਸ ਦਾ ਅਸਲ ਦੇ ਵਿੱਚ ਪਿਛਲਾ ਜੋ ਤਜਰਬਾ ਸਟੂਡੈਂਟਸ ਦਾ ਰਿਹਾ ਉਹ ਇਹ ਰਿਹਾ ਕਿ ਉਹਨਾਂ ਨੂੰ ਨਿਰਾਸ਼ਾ ਜ਼ਿਆਦਾ ਹੁੰਦੀ ਹੈ, ਕਿਉਂਕਿ ਮੋਡਿਊਲਸ ਦੇ ਵਿੱਚੋਂ ਕਿਸੇ ਇੱਕ ਮੋਡਿਊਲ ਚੋਂ ਜ਼ਰੂਰ
ਇੰਡੀਪੈਂਡੈਂਟ ਰਿਜ਼ਲਟਸ ਹੈ. ਹਾਂਜੀ, ਕਿਉਂਕਿ ਉਹ ਡਿਪੈਂਡ ਨਹੀਂ ਕਰਦਾ, ਜਿੱਦਾਂ ਹੁਣ ਪੀਟੀ ਦੇ ਵਿੱਚ ਸਪੀਕਿੰਗ ਤੁਹਾਨੂੰ 30% ਆਫ ਦ ਸਪੀਕਿੰਗ, 30% ਆਫ ਰੀਡਿੰਗ ਇਜ਼ ਕਮਿੰਗ ਫਰੋਮ ਸਪੀਕਿੰਗ, 30% ਆਫ ਲਿਸਨਿੰਗ ਇਜ਼ ਕਮਿੰਗ ਫਰੋਮ ਸਪੀਕਿੰਗ.
ਜੀ,
ਤੇ ਸਪੀਕਿੰਗ ਆਇਲਸ ਦੇ ਵਿੱਚ ਇੰਡੀਪੈਂਡੈਂਟ ਹੈ, ਰੀਡਿੰਗ ਇੰਡੀਪੈਂਡੈਂਟ ਹੈ, ਤੁਹਾਡਾ ਕੋਈ ਵੀ ਮੋਡਿਊਲ ਇੱਕ ਦੂਜੇ ਨਾਲ ਡਿਪੈਂਡ ਨਹੀਂ ਹੈਗਾ, ਬਟ ਐਟ ਦ ਸੇਮ ਟਾਈਮ ਇੰਟੀਗ੍ਰੇਟਿਡ ਨਹੀਂ ਹੈਗਾ, ਇੰਟਰ ਰਿਲੇਟਡ ਨਹੀਂ ਹੈਗਾ, ਬਟ ਐਟ ਦ ਸੇਮ ਟਾਈਮ ਸੀ ਅਗੇਨ, ਇੱਥੇ ਮੈਂ ਇੱਕ ਹੋਰ ਛੋਟੀ ਜਿਹੀ ਚੀਜ਼ ਕਹੂੰਗੀ, ਹੁਣ ਕਈ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਹੈ ਪੀਟੀ ਦੇ ਵਿੱਚ, ਕਿਉਂਕਿ ਵੋਕਲ ਪ੍ਰੋਬਲਮਸ, ਫੋਰ ਐਗਜ਼ਾਮਪਲ ਕਈਆਂ ਦੀ ਵੋਇਸ ਬਹੁਤ ਸ਼ਾਰਪ ਹੈ ਐਂਡ ਮਾਈਕਰੋਫੋਨਸ ਆਰ ਵੈਰੀ ਡੈਲੀਕੇਟ ਪੀਟੀ ਦੇ, ਸੋਫਟਵੇਅਰ ਹੈ ਪੀਟੀ ਦਾ ਇੱਕ, ਉਹਨਾਂ ਦੀ ਆਵਾਜ਼ ਪਿੱਕੀ ਨਹੀਂ ਹੋ ਰਹੀ, ਦੇਰ ਆਰ ਲੋਟਸ ਆਫ ਸਟੂਡੈਂਟਸ ਦੇ ਆਰ ਸਟਰਗਲਿੰਗ ਓਨਲੀ ਵਿਦ ਸਪੀਕਿੰਗ, ਦੇ ਆਰ ਪ੍ਰੀਟੀ ਗੁੱਡ ਇਨ ਅਦਰ ਮੋਡਿਊਲਸ, ਉਹਨਾਂ ਨੂੰ ਸਪੀਕਿੰਗ ਹੋਈ ਨਹੀਂ ਰਹੀ ਉਹਨਾਂ ਦੀ ਕਲੀਅਰ, ਕਿਉਂਕਿ ਉਹਨਾਂ ਦੀ ਆਵਾਜ਼ ਸ਼ਾਰਪਰ ਹੈਗੀ ਹੈ ਜੋ ਮਾਈਕਰੋਫੋਨਸ ਪਿੱਕ ਨਹੀਂ ਕਰ ਰਿਹਾ, ਬਿਕਾਜ਼ ਇਟਸ ਵੈਰੀ ਸੈਂਸਿਟਿਵ, ਮਾਈਕਰੋਫੋਨਸ ਪੀਟੀ ਸੋਫਟਵੇਅਰ ਵੈਰੀ ਵੈਰੀ ਸੈਂਸਿਟਿਵ ਐਂਡ ਇਟਸ ਨੋਟ ਪਿਕਿੰਗ ਦ ਵੋਇਸ ਐਟ ਆਲ, ਦੇ ਆਰ ਸਟਰਗਲਿੰਗ ਓਨਲੀ ਵਿਦ ਦ ਸਪੀਕਿੰਗ ਐਂਡ ਦੇ ਆਰ ਪ੍ਰੀਟੀ ਫਾਈਨ ਇਨ ਦੀ ਅਦਰ ਮੋਡਿਊਲਸ, ਉਹਨਾਂ ਲਈ ਮੈਂ ਡੈਫੀਨੇਟਲੀ ਆਹ ਸੁਜੈਸਟ ਕਰੂੰਗੀ ਤੁਸੀਂ ਆਇਲਸ ਕਰੋ, ਕਿਉਂਕਿ ਆਇਲਸ ਦੀ ਜਿਹੜੀ ਸਪੀਕਿੰਗ ਹੈ ਉਹ ਮੈਨੂਅਲ ਚੈਕਿੰਗ ਹੋਗੀ, ਕਿਉਂਕਿ ਉਹ ਮੈਨੂਅਲੀ ਚੈੱਕ ਹੋਣੀ ਹੈ, ਅਸੈਸ ਹੋਣੀ ਹੈ, ਉਸ ਕੇਸ ਦੇ ਵਿੱਚ ਤੁਹਾਡੇ ਵੋਕਲ ਇਸ਼ੂਜ਼ ਨਹੀਂ ਕਾਊਂਟ ਕਰਦੇ, ਉਸ ਕੇਸ ਦੇ ਵਿੱਚ ਡੈਫੀਨੇਟਲੀ ਆਇਲਸ ਇਜ਼ ਅ ਬੈਟਰ ਆਪਸ਼ਨ. ਹੂਸਐਵਰ ਇਜ਼ ਸਟਰਗਲਿੰਗ ਸਪੈਸੀਫਿਕਲੀ ਵਿਦ ਸਪੀਕਿੰਗ, ਜਿਹਨਾਂ ਦੀ ਸਪੀਕਿੰਗ ਪਿੱਕੀ ਨਹੀਂ ਹੋ ਰਹੀ ਹੈ, ਉਹਨਾਂ ਲਈ ਮੈਂ ਬੈਸਟ ਆਪਸ਼ਨ ਕਹੂੰਗੀ ਕਿ ਇਸ ਵੇਲੇ ਆਇਲਸ ਤੋਂ ਕੰਪਿਊਟਰ ਬੇਸਡ ਆਇਲਸ ਹੈ, ਲੇਕਿਨ ਕੰਪਿਊਟਰ ਬੇਸਡ ਆਇਲਸ ਮੈਂ ਆਪਕੀ ਰੀਡਿੰਗ, ਲਿਸਨਿੰਗ ਔਰ ਰਾਈਟਿੰਗ ਤਿੰਨੋਂ ਮੋਡਿਊਲਸ ਜਿਹੜੇ ਹੈਗੇ ਆ ਉਹ ਕੰਪਿਊਟਰ ਤੇ ਹੋਗੇ, ਬਟ ਸਪੀਕਿੰਗ ਮੈਨੂਅਲ ਹੀ ਹੋਗੇ.
ਪਰ ਇਹ ਕਾਫੀ ਹੈਲਪਫੁਲ ਹੋਏਗਾ ਹੁਣ,
ਐਬਸੋਲੂਟਲੀ ਬਹੁਤ ਜ਼ਿਆਦਾ
ਦੇਣਗੇ, ਔਰ ਉਹਨਾਂ ਨੂੰ ਜਿਹੜੀ ਨਿਰਾਸ਼ਾ ਪਹਿਲਾਂ ਹੁੰਦੀ ਸੀ ਉਹ ਨਹੀਂ ਹੋਏਗੀ ਹੁਣ, ਹਨਾ. ਅੱਛਾ, ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਹੋਏ ਨੇ, ਉਹਨਾਂ ਦੇ ਸਵਾਲ ਅਸੀਂ ਸ਼ਾਮਿਲ ਕਰਦੇ ਹਾਂ. ਮਹਿਤਾਜ ਸਿੰਘ ਸਾਡੇ ਨਾਲ ਬਣੇ ਨੇ, ਉਸ ਤੋਂ ਪਹਿਲਾਂ ਸੁਰਿੰਦਰ ਸਿੰਘ ਵੀ ਬਣੇ ਸੀ ਔਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ. ਲਖਵਿੰਦਰ ਕੁਮਾਰ ਕੌਸ਼ਿਕ ਸਾਡੇ ਨਾਲ ਬਣੇ ਹੋਏ ਆ, ਜੀ ਆਇਆਂ ਨੂੰ ਸਵਾਗਤ. ਸਤਿ ਸ੍ਰੀ ਅਕਾਲ. ਕਮਲ ਬਰਾੜ ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਸੀਗੇ, ਬਹੁਤ ਬਹੁਤ ਸਵਾਗਤ. ਹਾਂਜੀ, ਸਵਾਲ ਅਸੀਂ ਲੈਂਦੇ ਹਾਂ ਮਹਿਤਾਜ ਸਿੰਘ ਹੋਰਾਂ ਦਾ. ਕਹਿੰਦੇ, ਆਈ ਐਮ ਫੇਸਿੰਗ ਪ੍ਰੋਬਲਮ ਵਿਦ ਲਿਸਨਿੰਗ, ਸਪੈਸ਼ਲੀ ਵਿਦ ਟਾਈਮਿੰਗ, ਹਾਊ ਕੈਨ ਆਈ ਇੰਪਰੂਵ?
ਪ੍ਰੈਕਟਿਸ, ਦੇਰ ਇਜ਼ ਨੋ ਕੀ ਟੂ ਸਕਸੈਸ, ਟਰਸਟ ਮੀ. Practice, hard work, that's the key to success. But at the same time, listening, the practice, bahut zyada matter karti. Listening ek oda di skill. ਜੋ ਤੁਸੀਂ ਸੁਣ ਰਹੇ ਹੋ ਉਹਦੇ ਲਈ ਤੁਹਾਡੇ ਲਈ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਲਿਸਨਿੰਗ ਲਿਸਨਿੰਗ ਦੇ ਵਿੱਚ ਜੇ ਤੁਹਾਨੂੰ ਟਾਈਮਿੰਗ ਦਾ ਇਸ਼ੂ ਆ ਰਿਹਾ, ਆਈ ਸੁਜੈਸਟ ਤੁਸੀਂ ਲਿਸਨਿੰਗ ਨੂੰ ਮਲਟੀਪਲ ਚੋਇਸ ਕੁਐਸਚਨਸ ਨੂੰ ਓਵਰਵਿਊ ਲਓ। ਕਈ ਸਟੂਡੈਂਟਸ ਕੀ ਕਰਦੇ, ਮਲਟੀਪਲ ਚੋਇਸ ਇੱਕ ਪਾਰਟ ਹੈ ਜਿੱਦਾਂ ਲਿਸਨਿੰਗ ਦਾ, ਮਲਟੀਪਲ ਚੋਇਸ ਕੁਐਸਚਨਸ ਦੇ ਵਿੱਚ ਜਿੱਦਾਂ ਕੁਐਸਚਨ ਚੱਲ ਰਿਹਾ ਤੁਸੀਂ ਨਾਲ ਹੀ ਉਹਦੀ ਆਪਸ਼ਨਸ ਪੜ੍ਹੋ। ਆਫਟਰ ਦ ਰਿਕਾਰਡਿੰਗ ਡੋਂਟ ਲੁੱਕ ਐਟ ਦ ਆਪਸ਼ਨਸ, ਵਾਈਲ ਯੂ ਆਰ ਲਿਸਨਿੰਗ ਟੂ ਦ ਰਿਕਾਰਡਿੰਗ choose the answer and go to the next button. If you are taking time even after the recording, tusi soch rahe ho ek ek option padh rahe ho, toda time waste karuga and you'll be short of time, especially in the dictation which is the last part of this listening and which is the most important part of the listening. So for that I suggest multiple choice questions no tusi recording de naal naal hi choose kar lo, tusi baad ch time na do, and that can really help you with the timings.
Ji ਸੋ ਮਹਿਤਾਜ ਸਿੰਘ, ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਫਾਇਦਾ ਹੋਇਆ ਹੋਏਗਾ, ਔਰ ਟਿਪਸ ਜਿਹੜੀਆਂ ਦਿੱਤੀਆਂ ਨੇ ਸਮਿਤਾ ਹੋਰਾਂ ਨੇ, ਤੁਹਾਨੂੰ ਉਹ ਟਿਪਸ ਜ਼ਰੂਰ ਆਪਣੇ ਧਿਆਨ 'ਚ ਰੱਖਣੀਆਂ ਚਾਹੀਦੀਆਂ। ਔਰ ਜੇਕਰ ਤੁਸੀਂ ਸਮਿਤਾ ਸ਼ਰਮਾ ਹੋਰਾਂ ਤੋਂ ਵੀ ਮਦਦ ਲੈਣੀ ਚਾਹੋਗੇ ਤਾਂ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਸਮਿਤਾ ਜੀ, ਮੈਨੂੰ ਲੱਗਦਾ ਤੁਸੀਂ ਆਨਲਾਈਨ ਵੀ
ਦਿੰਦੇ ਹੋ
ਕੋਚਿੰਗ ਜੀ, ਉਹਦੇ ਬਾਰੇ ਵੀ ਥੋੜੀ ਜਿਹੀ ਦੱਸ ਦਿਓ।
ਆਨਲਾਈਨ ਕੋਚਿੰਗ, ਅੱਜ ਕੱਲ੍ਹ ਡਿਜੀਟਲ ਐਰਾ ਜੀ, ਆਨਲਾਈਨ ਕੋਚਿੰਗ ਤਾਂ ਮੈਨੂੰ ਦੇਣੀ ਪੈਣੀ ਹੈ। ਤੇ ਆਨਲਾਈਨ ਕੋਚਿੰਗ ਦੇ ਵਿੱਚ ਪੀਟੀ ਦੇ ਵਿੱਚ ਅਸੀਂ ਤੁਹਾਨੂੰ ਇੱਕ ਹੋਮ ਲੌਗਇਨ ਦਿੰਦੇ ਹਾਂ ਜਿਹਦੇ ਵਿੱਚ ਅਰਾਊਂਡ 200 ਪਲੱਸ ਕੋਡ ਪ੍ਰੈਕਟਿਸ ਟੈਸਟ ਹੈਗੇ ਜੋ ਵੀ ਮੇਰੇ ਸਟੂਡੈਂਟਸ ਮੰਡੇ ਟੂ ਫਰਾਈਡੇ ਕਲਾਸਿਸ ਦੇ ਵਿੱਚ ਕਰ ਰਹੇ ਹਾਂ, ਤੁਹਾਡੇ ਕੋਲ ਹੋਮ ਐਕਸੈਸ ਹੋਊਗਾ। ਯੂ ਕੈਨ ਡੂ ਇਟ 24 ਆਵਰਸ, ਤੁਸੀਂ 24 ਘੰਟੇ ਤੋਂ ਤੁਹਾਡੇ ਕੋਲ ਹੋਊਗਾ ਉਹ ਐਕਸੈਸ, ਤੁਸੀਂ ਉਹ ਘਰੇ ਕਰ ਸਕਦੇ ਹੋ। ਐਂਡ ਡਿਊਰਿੰਗ ਦ ਵੀਕਐਂਡ ਐਸ ਆਈ ਟੋਲਡ ਯੂ, ਕਿਉਂਕਿ ਮੈਂ ਵੀਕਐਂਡ ਸੈਸ਼ਨ ਸ਼ੁਰੂ ਕੀਤੇ ਹੋਏ ਆ, ਤੁਸੀਂ ਸੈਟਰਡੇ ਆ ਸਕਦੇ ਹੋ 9 to 12 ਐਂਡ ਵੀ ਡਿਸਕਸ ਦ ਸਟ੍ਰੈਟਜੀਜ਼ ਐਂਡ ਟੈਕਨੀਕਸ ਜੋ ਵੀ ਐਜ਼ ਅ ਟੀਚਰ ਇੰਪੋਰਟੈਂਟ ਹੈ, ਕਿਉਂਕਿ ਕੋਈ ਮਟੀਰੀਅਲ ਤੁਹਾਨੂੰ ਟੈਕਨੀਕਸ ਨਹੀਂ ਦੇ ਸਕਦਾ, ਤੁਸੀਂ ਮਟੀਰੀਅਲ ਦੀ ਪ੍ਰੈਕਟਿਸ ਕਰ ਸਕਦੇ ਹੋ ਬਿਕੋਜ਼ ਰੈਪੀਟੇਟਿਵ ਮਟੀਰੀਅਲ ਹੈ ਪੀਟੀ ਦੇ ਵਿੱਚ। ਜੋ ਵੀ ਅਸੀਂ ਤੁਹਾਨੂੰ ਲੌਗਇਨ ਦੇ ਰਹੇ ਹਾਂ ਉਹਦੇ ਵਿੱਚ ਜਿਹੜੇ ਮੈਂ 200 ਟੈਸਟ ਤੁਹਾਨੂੰ ਦੱਸੇ ਹਾਂ ਉਹਦੇ ਵਿੱਚ ਉਹੀ ਮਟੀਰੀਅਲ ਹੈਗਾ ਜੋ ਰਿਪੀਟ ਹੋ ਰਿਹਾ ਬਾਰ ਬਾਰ ਐਗਜ਼ਾਮਸ ਦੇ ਵਿੱਚ, ਜਿਹਦੇ ਨਾਲ ਤੁਹਾਡੀ ਬਹੁਤ ਅੱਛੀ ਪ੍ਰੈਕਟਿਸ ਹੋ ਜੂਗੀ। ਐਂਡ ਐਵਰੀਥਿੰਗ ਦ ਮੋਸਟ ਇੰਪੋਰਟੈਂਟ ਥਿੰਗ ਜਿੱਥੇ ਮੈਂ ਕਹਿ ਸਕਦੀ ਹਾਂ ਕਿ ਆਈ ਕੈਨ ਬੂਸਟ ਆਫ ਕਿ ਅਸੀਂ ਡਿਫਰੈਂਟ ਹਾਂ, ਉਹ ਹੈਗਾ ਕਿ ਉਹ ਸਕੋਰਡ ਹੈ। ਮੈਂ ਤੁਹਾਨੂੰ ਮਟੀਰੀਅਲ ਸਿਰਫ ਪ੍ਰੈਕਟਿਸ ਲਈ ਨਹੀਂ ਦੇ ਰਹੀ, ਮੈਂ ਤੁਹਾਨੂੰ ਉਹ ਐਗਜੈਕਟਲੀ ਉਹੀ ਇਨਵਾਇਰਮੈਂਟ ਦੇ ਰਹੀ ਹਾਂ ਜੋ ਐਗਜ਼ਾਮ ਦੇ ਵਿੱਚ ਹੋਊਗਾ। ਤੁਹਾਡੇ ਕੋਲ ਇੱਕ ਪੂਰਾ ਟੈਸਟ ਹੋਊਗਾ, ਤੁਹਾਡੇ ਵਿੱਚ ਇੱਕ ਤੁਹਾਡੇ ਕੋਲ ਇੱਕ ਪ੍ਰੋਪਰ ਲਿਮਿਟਿਡ ਟਾਈਮ ਹੋਊਗਾ, ਤੁਸੀਂ ਉਹਦੇ ਵਿੱਚ ਉਹ ਟੈਸਟ ਕਰਨਾ। ਐਂਡ ਦੈਨ ਐਟ ਦੀ ਐਂਡ ਆਫ ਦ ਟੈਸਟ ਇਟ ਵਿਲ ਬੀ ਇਵੈਲੂਏਟਡ, ਤੁਸੀਂ ਆਪਣਾ ਸਕੋਰ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਕਿੰਨਾ ਸਕੋਰ ਆ ਰਿਹਾ, ਐਂਡ ਯੂ ਕੈਨ ਸੀ ਯੋਰ ਇੰਪਰੂਵਮੈਂਟ। ਐਂਡ ਡਿਊਰਿੰਗ ਦ ਵੀਕਐਂਡਸ ਔਰ ਐਨੀ ਡੇ ਇਨ ਦ ਵੀਕ ਜਿੱਥੇ ਵੀ ਤੁਸੀਂ ਫ੍ਰੀ ਹੋ, ਮੰਡੇ ਟੂ ਸੈਟਰਡੇ ਅਸੀਂ ਅਵੇਲੇਬਲ ਹਾਂ, ਤੁਸੀਂ ਜਦ ਮਰਜ਼ੀ ਉਹ ਆ ਕੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਵਟ ਐਵਰ ਪ੍ਰੋਬਲਮਸ ਯੂ ਆਰ ਫੇਸਿੰਗ, ਵਟ ਐਵਰ ਸਜੈਸ਼ਨਸ ਯੂ ਵਾਂਟ।
ਜੀ ਬਿਲਕੁਲ। ਅੱਛਾ, ਅਗਲਾ ਸਵਾਲ ਦੀਪਕ ਖੇੜਾ ਜੀ ਕਰ ਰਹੇ ਨੇ, ਕਹਿੰਦੇ ਮੈਮ ਪਲੀਜ਼ ਗਿਵ ਟਿਪਸ ਔਨ ਸਪੀਕਿੰਗ। ਦੋ ਵਾਰੀ ਉਹਨਾਂ ਨੇ ਕਹਿਤਾ ਸਪੀਕਿੰਗ ਪ੍ਰੋਨੰਸੀਏਸ਼ਨ ਦੀਆਂ ਸ਼ਾਇਦ ਇਹਨਾਂ ਦੀਆਂ ਪ੍ਰੋਬਲਮਸ ਨੇ, ਕਿਉਂਕਿ ਕਹਿੰਦੇ ਮੈਂ 10 ਗੈਟਿੰਗ 10 ਇਨ ਪ੍ਰੋਨੰਸੀਏਸ਼ਨ, 10 ਸਕੋਰ ਜਿਹੜਾ।
ਹਾਂਜੀ ਹਾਂਜੀ, 10 ਇਨ ਪ੍ਰੋਨੰਸੀਏਸ਼ਨ ਇਜ਼ 0 ਬੀਂਗ ਓਨੈਸਟ। 10 ਜਿਹੜਾ ਹੈਗਾ ਉਹ ਉਹਦਾ ਮਤਲਬ ਹੁੰਦਾ ਸਪੀਕਿੰਗ ਦੇ ਵਿੱਚ ਕਿ ਤੁਹਾਡੀ ਪ੍ਰੋਨੰਸੀਏਸ਼ਨ ਮਤਲਬ ਤੁਹਾਡੀ ਆਵਾਜ਼ ਰਿਕਾਰਡ ਨਹੀਂ ਹੋ ਰਹੀ ਹੈ। ਇਹਦੇ ਲਈ ਜੇ ਤੁਹਾਡੇ ਪੀਟੀ ਟੈਸਟ ਦੇ ਵਿੱਚ ਇੰਨਾ ਸਕੋਰ ਆਇਆ, ਦੈਟ ਮੀਨਸ ਤੁਹਾਡੇ ਮਾਈਕਰੋਫੋਨ ਦੀ ਪੋਜੀਸ਼ਨਿੰਗ ਗਲਤ ਹੋ ਸਕਦੀ ਹੈ। ਦੇਰ ਆਰ ਸਟੂਡੈਂਟਸ, ਆਈ ਵਿਲ ਡਿਸਕਸ ਅ ਲਿਟਲ ਬਿਟ, ਆਈ ਹੋਪ ਆਈ ਕੈਨ ਹੈਲਪ ਯੂ ਦੀਪਕ। ਬੀ ਸ਼ੋਰ ਦੈਟ ਤੁਹਾਡੀ ਮਾਈਕ ਦੀ ਪੋਜੀਸ਼ਨਿੰਗ ਠੀਕ ਹੋ, ਤੇ ਜੇ ਤੁਸੀਂ ਬਹੁਤ ਜ਼ਿਆਦਾ ਦੂਰ ਰੱਖ ਰਹੇ ਹੋ ਮਾਈਕ, ਫੋਰ ਐਗਜ਼ਾਮਪਲ ਦਿਸ ਇਜ਼ ਮਾਈਕਰੋਫੋਨ, ਜੇ ਤੁਸੀਂ ਬਹੁਤ ਦੂਰ ਰੱਖ ਰਹੇ ਹੋ ਤਾਂ ਵੀ ਤੁਹਾਡੀ ਵੋਇਸ ਰਿਕਾਰਡ ਨਹੀਂ ਹੋਊਗੀ। ਜੇ ਤੁਸੀਂ ਬਿਲਕੁਲ ਤੁਸੀਂ ਬ੍ਰੀਥ ਇੱਦਾਂ ਕਰ ਰਹੇ ਹੋ, ਤੁਹਾਡੇ ਬਿਲਕੁਲ ਇੱਥੇ ਸਪੋਜ਼ ਤੁਸੀਂ ਇੱਥੇ ਮਾਈਕਰੋਫੋਨ ਇੱਦਾਂ ਰੱਖਿਆ, ਤਾਂ ਤੁਹਾਡੀ ਜਿਹੜੀ ਵਾਈਲ ਯੂ ਆਰ ਬ੍ਰੀਥਿੰਗ ਦੈਟ ਵਿਲ ਇੰਟਰਫੀਅਰ ਯੋਰ ਫਲੂਐਂਸੀ ਐਂਡ ਪ੍ਰੋਨੰਸੀਏਸ਼ਨ। ਸੋ ਬੀ ਸ਼ੋਰ ਦੈਟ ਇਟ ਇਜ਼ ਐਟ ਦ ਰਾਈਟ ਪੋਜੀਸ਼ਨ, ਈਦਰ ਐਟ ਯੋਰ ਚਿਨ ਵਿਚ ਇਜ਼ ਨੋਟ ਇਨ ਫਰੰਟ ਆਫ ਯੋਰ ਮਾਊਥ, ਸੋ ਇਟ ਡਜ਼ਨਟ ਡਿਸਟਰਬ। ਸੋ ਬ੍ਰੀਦਿੰਗ ਵੈਲ ਯੂ ਬ੍ਰੀਦ, ਇਟ ਡਜ਼ਨਟ ਡਿਸਟਰਬ ਯੋਰ ਫਲੋ ਔਰ ਯੋਰ ਫਲੂਐਂਸੀ ਐਂਡ ਯੋਰ ਪ੍ਰੋਨੰਸੀਏਸ਼ਨ ਐਸ ਵੈਲ। ਦ ਰਾਈਟ ਪੋਜੀਸ਼ਨਿੰਗ ਆਫ ਦ ਮਾਈਕ ਇਜ਼ ਵੈਰੀ ਇੰਪੋਰਟੈਂਟ। ਦੈਨ ਜਿਹੜੀ ਪ੍ਰੋਨੰਸੀਏਸ਼ਨ ਤੁਹਾਡੀ ਨਹੀਂ ਰਿਕਾਰਡ ਹੋ ਰਹੀ ਹੈ, ਮੇ ਬੀ ਯੂ ਆਰ ਸਪੀਕਿੰਗ ਇਟ ਲਾਈਕ ਫਰੋਮ ਟੂ ਫਾਰ, ਇਟ ਸ਼ੁਡ ਨੋਟ ਬੀ ਟੂ ਫਾਰ, ਯੋਰ ਮਾਈਕਰੋਫੋਨ ਸ਼ੁਡ ਨੋਟ ਬੀ ਟੂ ਫਾਰ, ਦੈਨ ਆਲਸੋ ਯੋਰ ਵੋਇਸ ਵਿਲ ਨੋਟ ਬੀ ਰਿਕਾਰਡਿੰਗ। ਸੋ ਦੇਰ ਆਰ ਫਿਊ ਬਿਟ ਆਫ ਏਰੀਆ ਸਪੈਸ਼ਲੀ ਦ ਮਾਈਕਰੋਫੋਨਸ, ਕਿਉਂਕਿ ਇੱਕ ਦੂਜੀ ਚੀਜ਼ ਹੋ ਸਕਦੀ ਹੈ ਸ਼ਾਰਪਰ ਵੋਇਸ, ਬਟ ਬੀਂਗ ਓਨੈਸਟ ਵਿਦ ਮੇਲ ਸਟੂਡੈਂਟਸ ਸ਼ਾਰਪਰ ਵੋਇਸ ਇਜ਼ ਨੋਟ ਮੱਚ ਐਨ ਇਸ਼ੂ, ਤੇ ਉਹ ਇੱਕ ਮੈਨੂੰ ਇਸ਼ੂ ਨਹੀਂ ਲੱਗਦਾ, ਬਟ ਮਾਈਕਰੋਫੋਨ ਦੀ ਪੋਜੀਸ਼ਨ ਕੈਨ ਬੀ ਅ ਰੀਜ਼ਨ ਇਫ ਯੂ ਆਰ ਗੈਟਿੰਗ ਰੀਲੀ ਲੈਸ ਇਨ ਦ ਪ੍ਰੋਨੰਸੀਏਸ਼ਨ।
ਜੀ, ਤੇ ਅਗਲਾ ਸਵਾਲ ਸਾਨੂੰ ਕਮਲਜੀਤ ਕੌਰ ਕਰ ਰਹੇ ਨੇ, ਇਹ ਪੁੱਛ ਰਹੇ ਨੇ ਕਹਿੰਦੇ ਹਾਊ ਮਚ ਆਈ ਨੀਡ ਟੂ ਗੈਟ ਸਕੋਰ ਇਨ ਪੀਟੀ ਫੋਰ ਨਰਸਿੰਗ ਰਜਿਸਟ੍ਰੇਸ਼ਨ।
ਹਾਂਜੀ ਨਮਸਤੇ ਕਮਲਜੀਤ ਜੀ, ਮੈਂ ਰਜਿਸਟ੍ਰੇਸ਼ਨ ਨਰਸਿੰਗ ਲਈ ਜੇ ਤੁਹਾਨੂੰ ਚਾਹੀਦੀ ਹੈ ਤਾਂ ਤੁਹਾਨੂੰ ਚਾਹੀਦੇ ਹੈ 7 out of 9 ਇਨ ਆਇਲਸ ਵਿਚ ਇਜ਼ ਇਕੁਅਲ ਟੂ 65 out of 90 ਇਨ ਪੀਟੀ। ਇੱਥੇ ਮੈਂ ਇੱਕ ਚੀਜ਼ ਹੋਰ ਡਿਸਕਸ ਕਰੂੰਗੀ, ਨਰਸਿਸ ਲਈ ਇੱਕ ਅੱਛੀ ਆਪਸ਼ਨ ਆ ਹੈ ਕਿ ਤੁਸੀਂ ਆਹ 2 ਵਾਰੀ ਵੀ ਇਗਜ਼ਾਮ ਕਲੀਅਰ ਕਰ ਸਕਦੇ ਹੋ। ਫੋਰ ਐਗਜ਼ਾਮਪਲ ਤੁਸੀਂ ਫਸਟ ਟਾਈਮ ਰੀਡਿੰਗ ਔਰ ਲਿਸਨਿੰਗ ਦੇ ਵਿੱਚ 65 ਲੈ ਲਏ ਤੇ ਤੁਸੀਂ ਸੈਕਿੰਡ ਟਾਈਮ ਸਪੀਕਿੰਗ ਔਰ ਰਾਈਟਿੰਗ ਦੇ ਵਿੱਚ 65 ਲੈ ਲਏ ਤੇ ਉਹ 2 ਟੈਸਟ ਕੰਬਾਈਨ ਹੋ ਕੇ ਤੁਹਾਡੇ 65 ਈਚ ਮੰਨੇ ਜਾਓਗੇ, ਬਟ ਵਿਦ ਦ ਕੰਡੀਸ਼ਨ ਦੈਟ ਯੂਰ ਓਵਰਆਲ ਸਕੋਰ ਸ਼ੁੱਡ ਬੀ ਨੋਟ ਲੈਸ ਦੈਨ 65। ਦੈਟਸ ਅ ਕੰਡੀਸ਼ਨ ਆਈ ਵਾਂਟ ਟੂ ਕਲੀਅਰ ਇਟ। ਦੇਰ ਆਰ ਲੋਟਸ ਆਫ ਸਟੂਡੈਂਟਸ ਹੂ ਗੈਟ 65 ਇਨ ਰੀਡਿੰਗ, ਫੋਰ ਐਗਜ਼ਾਮਪਲ 65 ਇਨ ਰਾਈਟਿੰਗ, ਸਪੀਕਿੰਗ ਐਂਡ ਲਿਸਨਿੰਗ ਇਜ 60 or 58, but the overall score is 63 or 64. So that condition will not be valid, because the overall score should be 65. Then you can, your, for example, first time thode aaye 65 in reading, 65 in listening, writing, speaking cha thode nahi aaye, next time writing, speaking cha aage, dono bari thode overall 65 plus hai, to thode ye do jo results hain wo acceptable hoge, thode bas 65 in each module hone chahiye for nursing registration.
Ji ਅਗਲਾ ਸਵਾਲ ਜੈਸ ਕੌਰ ਕਰ ਰਹੇ ਨੇ, ਕਹਿੰਦੇ ਟੂ ਮਾਈ ਨੌਲੇਜ ਰਾਈਟਿੰਗ 120 to 199 ਵਰਡਸ ਔਰ 301 to 380 ਵਰਡਸ ਇਨ ਐਸੇ ਸਟਿਲ ਗਿਵ 1 mark ਨੋਟ 0, ਬਿਯੋਂਡ ਦਿਸ ਰੇਂਜ ਇਜ 0।
ਯਾ 1 mark ਐਗਜੈਕਟਲੀ, ਵੈਨ ਯੂ ਆਰ ਟਾਕਿੰਗ ਅਬਾਊਟ 1 mark, ਵੈਨ ਯੂ ਆਰ ਆਊਟ ਆਫ ਦੈਟ ਰੇਂਜ, ਤੁਹਾਡੀ ਰੇਂਜ ਤੇ ਜਿਸ ਤੁਸੀਂ 1 mark ਲੈ ਰਹੇ ਹੋ ਤੁਹਾਡਾ ਉਹ 10% ਹੈ ਮਿਨੀਮਮ। ਤੁਸੀਂ ਐਸੇ ਦਾ ਲਾ ਕੇ ਚਲੋ, ਐਟਲੀਸਟ 10% ਆਫ ਦ ਰਾਈਟਿੰਗ ਇਜ ਗੈਟਿੰਗ ਫਰੋਮ ਐਸੇ। 1 mark ਫੋਰ ਮੀ ਇਜ ਮਿਨੀਮਲ, ਇਟਸ ਨੈਗਲੀਜੀਬਲ, ਦੈਟਸ ਵਾਈ ਆਈ ਵਾਸ ਸੇਇੰਗ ਦੈਟ ਯੈਸ ਯੂ ਆਰ ਵੈਰੀ ਟਰੂ, ਇਫ ਦਿਸ ਇਜ ਦ ਰੇਂਜ ਆਪਕੇ 100+ ਹੈ, 120 ਤੱਕ ਆ ਰਹੇ ਤਾਂ ਉਹ 1 mark ਮੰਨਿਆ ਜਾਊਗਾ। ਦੈਟਸ ਰਾਈਟ।
ਤੇ ਅੱਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਚਾਹਲ ਬਣੇ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਜੀ, ਤੁਹਾਡਾ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਕਰ ਰਹੇ ਨੇ ਇਨਫੋਰਮੇਸ਼ਨ ਦੇਣ ਦੇ ਲਈ, ਸ਼ੁਕਰੀਆ ਜੀ,
ਥੈਂਕ ਯੂ ਸੋ ਮਚ,
ਤੁਹਾਡਾ ਧੰਨਵਾਦ ਕਰ ਰਹੇ ਨੇ ਜੀ। ਨਵਦੀਪ ਅੱਗੇ ਸ਼ਾਮਿਲ ਹੋਏ ਨੇ, ਬਹੁਤ ਬਹੁਤ ਸਵਾਗਤ ਨਵਦੀਪ ਜੀ, ਔਰ ਦੀਪਕ ਖੇੜਾ ਵੀ ਧੰਨਵਾਦ ਕਰ ਰਹੇ ਨੇ ਇਨਫੋਰਮੇਸ਼ਨ।
ਮਾਈ ਪ੍ਰੇਜ਼ਰ ਦੀਪਕ, ਥੈਂਕ ਯੂ
ਜੀ। ਤੇ ਸਮਿਤਾ ਜੀ, ਜੇ ਗੱਲ ਕਰੀਏ ਆਇਲਟਸ ਦੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕੈਨੇਡਾ ਦੇ ਵਿੱਚ ਆਇਲਟਸ ਜਿਹੜਾ ਹੈ ਉਹੀ ਕੰਮ ਕਰੇਗਾ, ਹਨਾ, ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਣ ਦੇ ਵਿੱਚ ਇੱਥੇ ਆ ਹੀ ਰਿਹਾ ਆ ਕਿ ਜਿਨ੍ਹਾਂ ਦਾ ਹੁਣ ਇੱਥੇ ਮੁਸ਼ਕਲ ਹੋ ਗਿਆ, ਦੋਨੋਂ ਸਟ੍ਰੀਮਿੰਗ ਅਕਾਊਂਟਿੰਗ ਔਰ ਆਈਟੀ, ਉਹਨਾਂ ਦੇ ਲਈ ਜ਼ਿਆਦਾ ਮੁਸ਼ਕਲਾਂ ਖੜੀਆਂ ਹੋ ਰਹੀਆਂ ਹੁਣ ਇੱਥੇ, ਹਨਾ, ਔਰ ਮੈਨੂੰ ਲੱਗਦਾ ਕਿ ਡਿਮਾਂਡ ਵੀ ਅੱਗੇ ਉਨੀ ਜ਼ਿਆਦਾ ਨਹੀਂ ਹੈ ਇੱਥੇ, ਔਰ ਉਹਦੇ ਨਾਲ ਕੀ, ਹਾਂ ਡਿਮਾਂਡ ਘੱਟ ਹੋ ਰਹੀ ਆ, ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਪੁਆਇੰਟਸ ਆ ਉਹ ਹੋਰ ਜ਼ਿਆਦਾ ਵਧਾਉਣੇ ਬਿਲਕੁਲ ਪੈ ਰਹੇ ਆ,
ਇਨਵੀਟੇਸ਼ਨਸ ਹੀ ਨਹੀਂ ਆ ਰਹੇ,
ਬਿਲਕੁਲ
ਬਹੁਤ ਜ਼ਿਆਦਾ ਸਟੂਡੈਂਟਸ ਵੇਟ ਕਰ ਰਹੇ ਆ, ਡੈਸਪਰੇਟਲੀ ਵੇਟਿੰਗ ਫੋਰ ਦ ਇਨਵੀਟੇਸ਼ਨ ਈਵਨ ਆਫਟਰ 80, ਆਈਲ ਬੀ ਆਨੈਸਟ, ਕਿਉਂਕਿ ਮੈਂ ਤਾਂ ਤੁਹਾਨੂੰ ਪੀਟੀ ਦੇ ਹਿਸਾਬ ਨਾਲ ਹੀ ਚੱਲੂਗੀ, 80 ਇਚ ਲੈ ਲਏ ਆ, ਪੁਆਇੰਟਸ ਹੋ ਚੁੱਕੇ ਆ 80, 85, ਆਈ ਮੀਨ ਆਈ ਵੋਂਟ ਗੋ ਇਨ ਟੂ ਦ ਸਪੈਸੀਫਿਕੇਸ਼ਨ, ਮੈਂ ਡਿਟੇਲਸ ਤੇ ਨਹੀਂ ਜਾਊਂਗੀ, ਬਟ ਯੈਸ ਸਕੋਪ ਪੁਆਇੰਟਸ ਬਹੁਤ ਹਾਈ ਹੋ
ਗਏ ਤੱਕ ਜਾ ਰਹੇ ਸੀ, ਹਨਾ, ਪੁਆਇੰਟਸ ਜਿਹੜੇ ਆ, ਸੋ ਇਸ ਕਰਕੇ ਮੁਸ਼ਕਲਾਂ ਵਧੀਆਂ, ਔਰ ਹੁਣ ਬਹੁਤੇ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਇਹ ਹੋ ਗਿਆ ਕਿ ਅਸੀਂ
ਕੈਨੇਡਾ ਲਈ,
ਕੈਨੇਡਾ ਦੇ ਲਈ ਸੋਚੀਏ,
ਔਰ ਅਮਨਦੀਪ ਜੀ ਬੀਂਗ ਵੈਰੀ ਓਨੈਸਟ ਮੈਂ ਕਹੂੰਗੀ ਕਿ ਹਮੇਸ਼ਾ ਇੱਕ ਬੈਕਅਪ ਪਲਾਨ ਰੱਖਣਾ ਵੀ ਚਾਹੀਦਾ ਹੈ, ਆਈ ਮੀਨ ਦੈਟਸ ਅਗੇਨ ਮਾਈ, ਆਈ ਵਿਲ ਆਲਵੇਸ ਸੁਜੈਸਟ, ਈਵਨ ਮਾਈ ਸਟੂਡੈਂਟਸ ਜੋ ਸਟਰਗਲ ਕਰ ਰਹੇ ਹੈ, ਤੇ ਮੈਂ ਕਹੂੰਗੀ ਤੁਸੀਂ ਹਮੇਸ਼ਾ ਇੱਕ ਬੈਕਅਪ ਪਲਾਨ ਲੈ ਕੇ ਰੱਖ ਚੱਲੋ, ਕੈਨੇਡਾ ਦੇ ਵਿੱਚ ਇਸ ਵੇਲੇ ਬਹੁਤ ਫਿਊਚਰ ਪ੍ਰੋਸਪੈਕਟਸ ਹੈਗੇ ਹੈ ਐਸ ਫਾਰ ਐਸ ਮਾਈਗ੍ਰੇਸ਼ਨ ਜਿੱਥੇ ਕੰਸਰਨਡ ਹੈ, ਅੱਛੇ ਆਪਸ਼ਨਸ ਹੈਗੇ ਹੈ ਇਸ ਵੇਲੇ, ਜੇ ਤੁਸੀਂ ਪਰਮਾਨੈਂਟ ਰੈਜੀਡੈਂਸੀ ਲਈ ਅਪਲਾਈ ਕਰਨਾ ਹੈਗਾ, ਆਈਲਸ ਦੇ ਵਿੱਚ ਤੁਸੀਂ ਮਿਨੀਮਮ ਟਾਰਗੇਟ ਕਰੋ ਐਟਲੀਸਟ 7 in each ਮੋਡਿਊਲ, ਪਰ ਸਪੀਕਿੰਗ ਲਈ ਉਹ 8 bands ਮੰਗ ਰਹੇ ਹੈ
Canada
for permanent residency. Mm-hmm. 7 in each module, that's reading, listening and writing, but for reading, writing and speaking is 7. Mm-hmm. Listening, sorry, I misinterpreted. You have to get 8 bands in listening for Canada. Mm-hmm. Canada unhu zyada demand kare, listening should be a bit higher, it's 8 bands.
Mm-hmm.
Writing te speaking te reading 7, mm-hmm. 7 each or minimum and 8 in listening. That's the target minimum.
Ji bilkul. ਅੱਛਾ, ਸਾਡੇ ਨਾਲ ਅੱਗੇ ਹਰਪਿੰਦਰ ਸੰਧੂ ਬਣੇ ਨੇ, ਇਹ ਪੁੱਛ ਰਹੇ ਨੇ ਕਹਿੰਦੇ ਡੂ ਯੂ ਪ੍ਰੋਵਾਈਡ ਕੋਚਿੰਗ ਫਾਰ OET ਫਾਰ ਫਾਰਮੇਸੀ?
ਹਰਪਿੰਦਰ ਜੀ, ਅਨਫੋਰਚੁਨੇਟਲੀ ਵੀ ਆਰ ਨੋਟ ਪ੍ਰੋਵਾਈਡਿੰਗ OET ਕੋਚਿੰਗ, ਆਮ ਰੀਲੀ ਸੋਰੀ, ਵੀ ਆਰ ਗਿਵਿੰਗ ਦ ਕੋਚਿੰਗ ਫਾਰ PT ਐਂਡ IELTS ਬੋਥ।
ਜੀ ਅੱਛਾ ਸਮਿਤਾ ਜੀ, ਜੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ, ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਬਣੇ ਹੋਏ, ਮੈਂ ਉਹਨਾਂ ਨੂੰ ਇਹ ਵੀ ਕਹਿ ਰਹੀ ਹਾਂ ਕਿ ਜੇਕਰ ਉਹ ਤੁਹਾਡੀਆਂ ਸੇਵਾਵਾਂ ਵੀ ਲੈਣੀਆਂ ਚਾਹੁੰਦੇ ਆ,
ਹਾਂਜੀ
ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਸੈਸ਼ਨਸ ਜਿਹੜੇ ਆ ਵੀਕਡੇਜ਼ ਦੇ ਵਿੱਚ ਦੋ ਦੋ ਸੈਸ਼ਨ ਜਿਹੜੇ ਆ ਉਹ
ਹਾਂਜੀ
ਅਵੇਲੇਬਲ ਹੈਗੇ, ਔਰ ਵੀਕਐਂਡ ਤੇ ਤੁਸੀਂ ਸੈਟਰਡੇ ਜਿਹੜਾ ਨੌ
ਹਾਂਜੀ
ਤੋਂ
9 ਟੂ 12
ਬਾਰਾਂ ਬਿਲਕੁਲ 9 ਤੋਂ
ਪੀਟੀ
ਬਾਰਾਂ
ਲਈ ਮੇਰੇ ਕੋਲ 3 ਸੈਸ਼ਨ ਹੈ।
ਠੀਕ,
ਪੀਟੀ ਲਈ ਮੇਰੇ ਕੋਲ ਇੱਕ ਆਫਟਰਨੂਨ ਮਾਰਨਿੰਗ ਸੈਸ਼ਨ ਹੈ 9:30 to 12, ਆਫਟਰਨੂਨ ਇਜ਼ 12 to 2:30 ਐਂਡ ਈਵਨਿੰਗ ਸੈਸ਼ਨ ਇਜ਼ 5 to 7।
ਠੀਕ,
ਦੇਰ ਆਰ ਦ 3 ਸੈਸ਼ਨਸ, ਬਟ ਫਾਰ ਆਈਲਸ ਇਟਸ ਲਿਮਿਟਡ ਟੂ 2 ਸੈਸ਼ਨਸ ਐਟ ਦ ਮੋਮੈਂਟ। ਵਿਲ ਬੀ ਸਟਾਰਟਿੰਗ ਇਟ ਵੈਰੀ ਸੂਨ, ਈਵਨਿੰਗ ਸੈਸ਼ਨਸ ਲਈ ਵੀ ਮੈਨੂੰ ਬਹੁਤ ਜ਼ਿਆਦਾ ਕਾਲ ਆ ਰਿਹਾ ਹੈ। ਵਿਲ ਬੀ ਸਟਾਰਟਿੰਗ ਇਟ ਸੂਨ, ਬਟ ਐਟ ਦਿਸ ਮੋਮੈਂਟ ਆਈਲਸ ਮੇਰੇ ਕੋਲ 2 ਸੈਸ਼ਨ ਹੈ, ਮਾਰਨਿੰਗ 9:30 to 12 ਐਂਡ ਆਫਟਰਨੂਨ ਇਜ਼ 12 to 2:30।
ਠੀਕ, ਅੱਛਾ, ਅਸੀਂ ਦੋਸਤਾਂ ਨੂੰ ਦੱਸਣਾ ਚਾਹਾਂਗੇ ਕਿ ਜੇਕਰ ਉਹਨਾਂ ਨੇ ਤੁਹਾਡੀਆਂ ਸੇਵਾਵਾਂ ਇਨ ਕਲਾਸ ਆ ਕੇ ਲੈਣੀਆਂ
ਹਾਂਜੀ
ਤਾਂ ਉਹ ਕਿਵੇਂ ਤੁਹਾਨੂੰ ਸੰਪਰਕ ਕਰ ਸਕਦੇ ਆ? ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਐਡਰੈਸ ਕੀ ਹੈ। ਹਨ
ਯਾ ਸ਼ੋਰ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0404-527-518 ਤੇ।
ਜੀ,
ਤੁਸੀਂ ਸਾਨੂੰ ਫੇਸਬੁੱਕ ਤੇ ਮੈਸੇਜ ਕਰ ਸਕਦੇ ਹੋ, ਸਾਡਾ ਫੇਸਬੁੱਕ ਦਾ ਪੇਜ ਹੈਗਾ ਜੀ ਲਕਸ਼ ਆਇਲਸ ਐਂਡ ਪੀਟੀ ਕੋਚਿੰਗ। ਤੁਸੀਂ ਸਾਡਾ ਵੈਬਸਾਈਟ ਕਰ ਸਕਦੇ ਹੋ, ਵੈਬਸਾਈਟ ਦੇ ਵਿੱਚ ਤੁਹਾਨੂੰ ਕੁਐਰੀ ਪਾ ਸਕਦੇ ਹੋ। ਸਾਡੀ ਵੈਬਸਾਈਟ ਹੈ www.lakshyaenglish.com.au ਤੇ ਤੁਸੀਂ ਐਨੀ ਟਾਈਮ ਸਾਨੂੰ ਇਸ ਰਾਹੀਂ ਤੁਹਾਨੂੰ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ।
ਜੀ, ਅੱਛਾ, ਸਮਿਤਾ ਜੀ, ਬਹੁਤ ਸਾਰੇ ਦੋਸਤਾਂ ਜਿਹੜੇ ਸਵਾਲ ਸੀਗੇ ਉਹ ਡਿਫਰੈਂਟ ਸੀ, ਹੈ ਨਾ, ਕਿਸੇ ਨੂੰ ਲਿਸਨਿੰਗ ਦੇ ਵਿੱਚ ਪ੍ਰੋਬਲਮ ਆ, ਕਿਸੇ ਨੂੰ ਸਪੀਕਿੰਗ ਦੇ ਵਿੱਚ ਪ੍ਰੋਬਲਮ ਆ। ਅਸੀਂ ਜਿਹੜੀ ਗੱਲ ਆ ਜੋ ਮੇਨ ਕੰਪਿਊਟਰਾਈਜ਼ਡ ਹੋਣ ਤੋਂ ਬਾਅਦ ਕਾਫੀ ਹੈਲਪਫੁਲ ਹੋ ਸਕਦਾ ਆ, ਕੀ ਸੁਜੈਸਟ ਕਰਨਾ ਚਾਹੋਗੇ, ਕੀ ਸਲਾਹ ਦਿਓਗੇ?
ਆਇਲਸ ਦੇ ਵਿੱਚ ਪਹਿਲੀ ਸਲਾਹ ਮੇਰੀ ਆ ਹੈਗੀ ਕਿ ਆਇਲਸ ਇਜ਼ ਇਗਜ਼ਾਮ ਜੋ ਇਸ ਵੇਲੇ ਕੰਪਿਊਟਰ ਬੇਸਡ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਟਾਰਟ ਹੋਇਆ ਹੈ, ਅਤੇ ਇਸ ਵੇਲੇ ਬਹੁਤ ਅੱਛੀ ਗੋਲਡਨ ਓਪਰਚੁਨਿਟੀ ਹੈ ਸਟੂਡੈਂਟਸ ਲਈ, ਉਹਨਾਂ ਲਈ ਜਿਨ੍ਹਾਂ ਦੀ ਹੈਂਡ ਰਾਈਟਿੰਗ ਇੱਕ ਪ੍ਰੋਬਲਮ ਹੈਗੀ ਹੈ, ਕਿਉਂਕਿ ਤੁਸੀਂ ਟਾਈਪ ਕਰਨਾ ਤਾਂ ਦੈਟ ਹੈਂਡ ਰਾਈਟਿੰਗ ਇਜ਼ ਨੈਵਰ ਐਨ ਇਸ਼ੂ ਵਿਦ ਦੈਟ। ਅਤੇ ਦੂਜੀ ਗੱਲ ਹੈ ਆਇਲਸ ਦੇ ਵਿੱਚ ਕੰਪਿਊਟਰ ਬੇਸ ਕਰਕੇ ਤੁਹਾਡਾ ਰਿਜ਼ਲਟਸ ਬਹੁਤ ਫਾਸਟਰ ਹੈ। ਸਮਟਾਈਮਸ ਸਟੂਡੈਂਟਸ ਦੀ ਡੈਡਲਾਈਨ ਹੁੰਦੀ ਹੈ ਕਿ ਉਹਨਾਂ ਨੇ ਇਸ ਟਾਈਮ 'ਤੇ ਟੀ ਆਰ ਅਪਲਾਈ ਕਰਨੀ ਹੈ, ਉਹਨਾਂ ਕੋਲ ਟਾਈਮ ਨਹੀਂ ਹੈਗਾ। ਮੇਰਾ ਲੋਟਸ ਆਫ ਸਟੂਡੈਂਟਸ ਉਹ ਮੇਰੇ ਕੋਲ ਆਉਂਦੇ ਕਿ ਮੇਰੇ ਕੋਲ ਜੀ ਮੈਮ ਸਿਰਫ ਇੱਕ ਹਫ਼ਤਾ, ਅਤੇ ਮੈਂ ਆਇਲਸ ਤਾਂ ਕਰੀ ਨਹੀਂ ਸਕਦਾ, ਪਰ ਮੈਂ ਕੰਫਰਟੇਬਲ ਹਾਂ ਆਇਲਸ ਲਈ। ਮੇਰੇ ਕੋਲ ਸਿਰਫ ਇੱਕ ਹਫ਼ਤਾ, ਮੈਂ ਪੀ ਟੀ ਨੂੰ ਨਵੇਂ ਸਿਰੇ ਤੋਂ ਜ਼ੀਰੋ ਤੋਂ ਸ਼ੁਰੂ ਕਰਨਾ, ਬਟ ਮੈਨੂੰ ਜ਼ਿਆਦਾ ਬੈਂਡ ਇਸ ਵੇਲੇ, ਕਿਉਂਕਿ ਟੈਂਪਰਰੀ ਟੀ ਆਰ ਲਈ ਤੁਹਾਨੂੰ ਸਿਰਫ 6 ਓਵਰਆਲ ਚਾਹੀਦਾ। ਅਤੇ ਮੈਂ ਉਹਨਾਂ ਨੂੰ ਉਸ ਵੇਲੇ ਸੁਜੈਸਟ ਕਰਦੀ ਕਿ ਤੁਸੀਂ ਆਇਲਸ ਕਰੋ, ਕਿਉਂਕਿ ਆਇਲਸ ਉਹਨਾਂ ਨੇ ਆਲਰੇਡੀ ਕੀਤੀ ਹੋਈ ਹੈ ਜਦੋਂ ਇੱਥੇ ਆਸਟ੍ਰੇਲੀਆ ਆਏ ਸੀ ਸਟੂਡੈਂਟ ਵੀਜ਼ਾ 'ਤੇ। ਅਤੇ ਉਹ ਕਹਿੰਦੇ ਕਿ ਮੈਮ ਅਸੀਂ ਪੀ ਟੀ ਜ਼ੀਰੋ ਤੋਂ ਸਟਾਰਟ ਕਰਨਾ ਹੈ ਅਤੇ ਮੇਰੇ ਕੋਲ ਸਿਰਫ ਇੱਕ ਹਫ਼ਤਾ, ਤੋ ਵਟ ਸ਼ੁਡ ਆਈ ਡੂ? ਆਈ ਵਿਲ ਸੁਜੈਸਟ ਦੈਮ ਕਿ ਤੁਸੀਂ ਆਇਲਸ ਕਰੋ। ਫਿਰ ਉਹਨਾਂ ਦਾ ਕੁਸ਼ਚਨ ਹੁੰਦਾ ਕਿ ਆਇਲਸ ਦਾ ਰਿਜ਼ਲਟ 13 ਦਿਨ ਬਾਅਦ ਆਉਂਦਾ, ਵਿਚ ਇਜ਼ ਵੈਰੀ ਜਸਟੀਫਾਈਡ। ਤੁਸੀਂ 13 ਦਿਨ ਹੈਗੇ ਤੁਹਾਡੇ ਕੋਲ, ਤੁਹਾਡੇ ਕੋਲ ਇੱਕ ਹਫ਼ਤਾ, ਤੁਸੀਂ ਕਿੱਦਾਂ ਅਪਲਾਈ ਕਰ ਦੋਗੇ? ਤੁਹਾਡੇ ਕੋਲ ਹੁਣ ਬੈਸਟ ਆਪਸ਼ਨ ਹੈ, ਕਿਉਂਕਿ ਕੰਪਿਊਟਰ ਬੇਸ ਪ੍ਰੋਗਰਾਮ ਹੈ, ਤੁਹਾਡਾ 5 ਦਿਨ ਦੇ ਵਿੱਚ ਰਿਜ਼ਲਟ ਆਊਗਾ। ਤੇ ਆਇਲਸ ਇਜ਼ ਐਜ਼ ਦਾ ਰਿਜ਼ਲਟ ਆਫ ਆਇਲਸ ਇਜ਼ ਐਜ਼ ਕੁਇਕਰ ਐਜ਼ ਯੂ ਨਾ ਇਨ ਪੀ ਟੀ। ਸੋ ਡੈਫੀਨੇਟਲੀ ਆਇਲਸ ਵੀ ਇੱਕ ਬਹੁਤ ਅੱਛੀ ਆਪਸ਼ਨ, ਇੱਕ ਆਲਟਰਨੇਟਿਵ ਆਪਸ਼ਨ ਹੈਗੀ ਹੈ ਸਟੂਡੈਂਟਸ ਲਈ।
ਜੀ, ਸੋ ਦੋਸਤੋ, ਤੁਹਾਡੀ ਵੀ ਆਇਲਸ ਔਰ ਪੀ ਟੀ ਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਹੋਵੇ ਤਾਂ ਤੁਸੀਂ ਸਮਿਤਾ ਸ਼ਰਮਾ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ। ਜਿਵੇਂ ਕਿ ਅਸੀਂ ਪ੍ਰੋਗਰਾਮ ਦੌਰਾਨ ਤੁਹਾਡਾ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ, ਤੁਸੀਂ ਜਿਹੜੇ ਉਹਨਾਂ ਦੀਆਂ ਕਲਾਸਿਸ ਨੇ, ਜਿਹੜੇ ਸੈਸ਼ਨ ਨੇ ਵੀਕਡੇਜ਼ ਦੇ ਵਿੱਚ ਅਵੇਲੇਬਲ ਨੇ, ਉਹਨਾਂ ਦੇ ਲਈ ਵੀ ਤੁਸੀਂ ਜਾ ਸਕਦੇ ਹੋ, ਜਾਂ ਫਿਰ ਤੁਸੀਂ ਵੀਕਐਂਡ ਤੇ ਜਿਹੜੇ ਸੈਸ਼ਨ ਸੈਟਰਡੇ ਨੂੰ ਅਵੇਲੇਬਲ ਨੇ ਤੁਸੀਂ ਉਹਨਾਂ ਤੇ ਵੀ ਜਾ ਸਕਦੇ ਹੋ। ਪਰ ਜਿਵੇਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਆਨਲਾਈਨ ਸੈਸ਼ਨ ਵੀ ਅਵੇਲੇਬਲ ਕਰਦੇ ਆ, ਸੋ ਉਹ ਵੀ ਮਦਦ ਤੁਸੀਂ ਲੈ ਸਕਦੇ ਹੋ। ਸਾਡੇ ਨਾਲ ਸ਼ੁਭਮ ਅਰੋੜਾ ਬਣੇ ਨੇ, ਕਹਿੰਦੇ ਪਲੀਜ਼ ਰਿਕਮੈਂਡ ਸਮ ਗੁੱਡ ਪ੍ਰੈਕਟਿਸ ਮਟੀਰੀਅਲ ਫੋਰ ਪੀ ਟੀ।
ਪ੍ਰੈਕਟਿਸ ਮਟੀਰੀਅਲ ਫੋਰ ਪੀ ਟੀ ਇੱਕ ਅੱਛੀ ਚੀਜ਼ ਆਏ ਕਿ ਫੋਰਚੂਨੇਟਲੀ ਸਾਰਾ ਇਗਜ਼ਾਮ ਰਿਪੀਟੇਟਿਵ ਹੈਗਾ, ਤੁਹਾਡੇ ਕੋਲ 30-40% ਇਗਜ਼ਾਮ ਉਹੀ ਆਊਗਾ ਜੋ ਤੁਸੀਂ ਆਲਰੇਡੀ ਕੀਤਾ ਹੋਇਆ।
ਜੀ,
ਪ੍ਰੈਕਟਿਸ ਮਟੀਰੀਅਲ ਅਸੀਂ ਹੁਣ ਜਿਹੜਾ ਅਸੀਂ ਲਕਸ਼ ਤੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ, ਉਹ ਸਾਰਾ ਮਟੀਰੀਅਲ ਰਿਪੀਟਿਡ ਹੈ। ਇਟ ਇਜ਼ ਐਵਰੀ ਨਾਓ ਐਂਡ ਦੈਨ ਆਈ ਗੈਟ ਦ ਕਾਲ ਫਰੋਮ ਦ ਸਟੂਡੈਂਟਸ ਐਂਡ ਦੇ ਸੇ ਮੈਮ ਮੈਨੂੰ ਸੇਮ ਡਿਕਟੇਸ਼ਨ ਆਈ, ਮੈਨੂੰ ਸੇਮ ਐਸੇ ਆਇਆ
ਜੀ,
ਤੇ ਮੈਨੂੰ ਰੀਡਿੰਗ ਵੀ ਇਨਫੈਕਟ ਸੇਮ ਆਈ ਹੈ ਫਿਲ ਇਨ ਦ ਬਲੈਂਕਸ, ਕਿਉਂਕਿ ਰਿਪੀਟੇਟਿਵ ਮਟੀਰੀਅਲ ਹੈ। ਤੇ ਅਸੀਂ ਤੁਹਾਡਾ ਇੱਕ ਹੋਮ ਆਨਲਾਈਨ ਲੌਗਇਨ ਬਣਾਉਂਦੇ ਹਾਂ, ਤੁਹਾਨੂੰ ਪ੍ਰੋਵਾਈਡ ਕਰਦੇ ਹਾਂ, ਉਹਦੇ ਵਿੱਚ ਅਰਾਊਂਡ 200 ਸਕੋਰ ਪ੍ਰੈਕਟਿਸ ਟੈਸਟ ਹੋਊਗੇ
ਜੀ।
ਐਂਡ ਆਈ ਵੁੱਡ ਰੈਕਮੈਂਡ ਡੈਫੀਨੇਟਲੀ, ਜੇ ਤੁਹਾਨੂੰ ਤੁਸੀਂ ਪ੍ਰੈਕਟਿਸ ਮਟੀਰੀਅਲ ਸਰਚ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਬਹੁਤ ਸਾਰਾ ਹੈਲਪ ਕਰ ਸਕਦੇ ਹਾਂ। ਤੁਹਾਡੇ ਕੋਲ ਸਾਰਾ ਮਟੀਰੀਅਲ ਰਿਪੀਟਡ ਹੋਊਗਾ, ਪਲੱਸ ਤੁਸੀਂ ਉਹਨੂੰ ਸਕੋਰਡ, ਤੁਸੀਂ ਉਹ ਤੁਹਾਡਾ ਸਕੋਰਡ ਮਟੀਰੀਅਲ ਹੋਊਗਾ। ਤੁਸੀਂ ਜਦੋਂ ਉਹਨੂੰ ਐਗਜ਼ਾਮ ਕਰੋਗੇ, ਉਹ ਐਗਜੈਕਟਲੀ ਤੁਹਾਨੂੰ ਉਹੀ ਇਨਵਾਇਰਮੈਂਟ ਦਊਗਾ ਜੋ ਤੁਹਾਡੇ ਐਗਜ਼ਾਮ ਦੇ ਵਿੱਚ ਹੁੰਦਾ। ਤੁਹਾਨੂੰ ਫੋਰ ਐਗਜ਼ਾਮਪਲ ਰੀਡਿੰਗ ਹੈ, ਤੁਹਾਨੂੰ 32 ਮਿੰਟਸ ਮਿਲੇ, ਉਹ 'ਚ ਤੁਸੀਂ 15 ਕੁਸ਼ਚਨ ਕਰਨੇ ਹੈ, ਤੁਹਾਨੂੰ ਇੱਕ ਟਾਈਮ ਮਿਲੂਗਾ, ਉਸ ਟਾਈਮ ਲਿਮਿਟ ਦੇ ਵਿੱਚ ਤੁਸੀਂ ਕੁਸ਼ਚਨਸ ਕਰੋਗੇ, ਐਂਡ ਇੰਡ ਆਫਟਰ ਯੋਰ ਟੈਸਟ, ਆਫਟਰ ਕੰਪਲੀਸ਼ਨ ਆਫ ਯੋਰ ਟੈਸਟ, ਯੂ ਵਿਲ ਇਵੈਲੂਏਟ ਇਟ। ਇੱਕ ਇਵੈਲੂਏਟ ਬਟਨ ਹੈ, ਉਹ ਜੇ ਤੁਸੀਂ ਪ੍ਰੈਸ ਕਰਦੇ ਹੋ ਤੁਹਾਡੇ ਕੋਲ ਨਾਲ ਹੀ ਸਕੋਰ ਸਾਹਮਣੇ ਆਉਂਦਾ, ਤਾਂ ਤੁਸੀਂ ਰੋਜ਼ ਆਪਣੀ ਪਰਫਾਰਮੈਂਸ ਵੀ ਚੈੱਕ ਕਰ ਸਕਦੇ ਹੋ ਇਸ ਮਟੀਰੀਅਲ ਨਾਲ
ਜੀ,
ਤੇ ਉਹ ਰਿਪੀਟਡ ਮਟੀਰੀਅਲ ਹੈ ਤੇ ਦੇਰ ਇਜ਼ ਹਾਈ ਚਾਂਸ ਯੂ ਵਿਲ ਗੈਟ ਸੋ ਮਚ ਆਫ ਲਾਈਕ 40-50% ਮੇ ਬੀ ਤੁਹਾਡੇ ਕੋਲ ਸੇਮ ਟੂ ਸੇਮ ਇਨ ਐਗਜ਼ਾਮ ਆਏ, ਤਾਂ ਉਹਦੀ ਉਹਦੇ ਨਾਲ ਤੁਹਾਡੇ ਚਾਂਸਿਸ ਜਿਹੜੇ ਹੈਗੇ ਆ ਰਿਜ਼ਲਟਸ ਦੇ ਬਹੁਤ ਅੱਛੇ ਹੋ ਜਾਂਦੇ ਆ, ਪ੍ਰੋਸਪੈਕਟ ਵਧੀਆ ਹੋ ਜਾਂਦੇ
ਜੀ। ਸਰ ਸ਼ੁਭਮ ਜੀ, ਤੁਸੀਂ ਮਦਦ ਲੈ ਸਕਦੇ ਹੋ ਸਮਿਤਾ ਹੋਰਾਂ ਦੀ, ਔਰ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਤੁਸੀਂ ਕਾਲ ਕਰਕੇ ਉਹਨਾਂ ਦੇ ਨਾਲ ਜਿਹੜੀ ਆਪਣੀ ਅਪਾਇੰਟਮੈਂਟ ਜ਼ਰੂਰ ਬਣਾਓ। ਤੇ ਸਮਿਤਾ ਜੀ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਅੱਜ ਸਮਾਂ ਕੱਢਿਆ ਔਰ ਅਸੀਂ ਆਇਲਸ ਤੇ ਪੀਟੀ ਬਾਰੇ ਕਾਫੀ ਅਹਿਮ ਜਾਣਕਾਰੀ ਜਿਹੜੀ ਹੈ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਇਟਸ ਮਾਈ ਪ੍ਰੇਜ਼ਰ ਮਦੀਪ ਜੀ, ਆਈ ਐਮ ਵੈਰੀ ਵੈਰੀ ਹੈਪੀ ਦੈਟ ਆਈ ਗੋਟ ਦਿਸ ਪਲੈਟਫਾਰਮ ਐਂਡ ਓਪਰਚੁਨਿਟੀ ਕਿ ਮੈਂ ਸਾਰਿਆਂ ਨਾਲ ਡਿਸਕਸ ਕਰ ਪਾ ਰਹੀ ਹਾਂ ਅਤੇ ਸਾਰੇ ਸਟੂਡੈਂਟਸ ਨੂੰ ਸੁਜੈਸ਼ਨ ਦੇ ਸਕਦੀ ਹਾਂ ਜੇ ਮੈਂ ਇਸ ਤਰ੍ਹਾਂ ਹੀ ਹੈਲਪ ਕਰ ਸਕਾਂ ਤਾਂ ਇਟਸ ਆਲਵੇਜ਼ ਮਾਈ ਪ੍ਰੇਜ਼ਰ
ਜੀ। ਸੋ ਦੋਸਤੋ, ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਵੀ ਅਸੀਂ ਆਇਲਸ ਤੇ ਪੀਟੀ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਸਮਿਤਾ ਹੋਰਾਂ ਤੋਂ ਲੈਂਦੇ ਰਹਾਂਗੇ, ਕਿਉਂਕਿ ਮਾਈਗ੍ਰੇਸ਼ਨ ਸ਼ੋਅ ਦੇ ਦੌਰਾਨ ਅਸੀਂ ਬਹੁਤ ਜ਼ਿਆਦਾ ਜਿਹੜੀ ਜਾਣਕਾਰੀ ਆ ਉਹ ਮਾਈਗ੍ਰੇਸ਼ਨ ਦੇ ਫੀਲਡ ਦੀ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪੀਟੀ ਤੇ ਆਇਲਸ ਜਿਹੜਾ ਇਹ ਵੀ ਇੱਕ ਹਿੱਸਾ ਹੈ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਕੇਸਿਸ ਨੇ ਉਹਨਾਂ ਦਾ,
ਸੋ ਇਹਦੇ ਬਾਰੇ
ਬਹੁਤ ਇੰਪੋਰਟੈਂਟ ਹਿੱਸਾ ਹੈ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਉਹ ਅਸੀਂ ਜ਼ਰੂਰ ਸਮਿਤਾ ਹੋਰਾਂ ਦੇ ਨਾਲ ਕਰਿਆ ਕਰੀਏ ਔਰ ਇਸ ਸੰਬੰਧ ਦੇ ਵਿੱਚ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਤੁਹਾਡੇ ਨਾਲ ਸਾਂਝੀ ਕਰਿਆ ਕਰੀਏ। ਸੋ ਅੱਜ ਦੇ ਲਈ ਸਮਿਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰੇ ਹੀ ਜੀ ਸੁਣਨ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਰੇ ਹੀ ਫੇਸਬੁੱਕ ਵਿਊਵਰਸ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ। ਸੋ ਦੋਸਤੋ, ਅਗਲੇ ਹਫਤੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ 'ਚ ਦੁਬਾਰਾ ਹਾਜ਼ਰ ਹੋਵਾਂਗੇ ਅਗਲੇ ਬੁੱਧਵਾਰ। ਤਦ ਤੱਕ ਲਈ ਦਿਓ ਇਜਾਜ਼ਤ ਮੈਨੂੰ ਅਮਰਦੀਪ ਕੌਰ ਨੂੰ ਤੇ ਮੇਰੇ ਨਾਲ ਸਮਿਤਾ ਹੋਰਾਂ ਨੂੰ ਮੈਲਬਨ ਤੋਂ ਬਹੁਤ ਪਿਆਰ ਭਰੀ
ਧੰਨਵਾਦ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ,
ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com। ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਘੁੰਮੇ ਕੁੜੀਆਂ ਦਾ ਕਾਫਲਾ, ਹਾਂ ਚੰਡੀਗੜ੍ਹ ਜੱਟ ਨੇ ਕਰਾਇਆ ਦਾਖਲਾ, ਅੱਗੇ ਪਿੱਛੇ ਘੁੰਮੇ ਕੁੜੀਆਂ ਦਾ ਕਾਫਲਾ। ਦਿਨਾਂ ਵਿੱਚ ਮਿੱਤਰਾਂ ਦੀ ਬੱਲੇ ਬੱਲੇ ਹੋ ਗਈ, ਹਾਂ ਦਿਨਾਂ ਵਿੱਚ ਮਿੱਤਰਾਂ ਦੀ ਬੱਲੇ ਬੱਲੇ ਹੋ ਗਈ, ਸਾਰੇ ਮੁੰਡਿਆਂ ਨੇ ਲੀਡਰ ਬਣਾਇਆ ਜੱਟ ਨੂੰ ਵੀ ਯਾਰੋ ਚੰਡੀਗੜ੍ਹ। ਮਾਇਆ ਜੀ।
ਜਾਣੋ ਘਬਰਾਉਂਦਾ ਏ ਨੀ ਲੈਣਾ ਵੀ ਕੀ ਜਾ ਕੇ ਇੱਥੇ ਪਰੀਆਂ ਕਮਾਉਂਦਾ ਏ
ਤੁਸੀਂ ਕਿਸੇ ਆਦਮੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਬੜੇ ਧਿਆਨ ਨਾਲ ਦੇਖੋ ਕਿ ਉਹ ਆਪਣੇ ਬਰਾਬਰ ਵਾਲਿਆਂ ਨਾਲ ਨਹੀਂ ਸਗੋਂ ਆਪਣੇ ਤੋਂ ਹੇਠਾਂ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਵਿਚਾਰ ਜੇ ਕੇ ਰੋਲਿੰਗ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਚੋਣ ਵਾਲਾ ਚਾਹੀਦਾ ਆ ਹੱਦੋਂ ਵੱਧ ਕੇ ਉਹ ਜਿਹੜਾ ਚੱਕੇ ਨਾ ਉਹ ਕਿਸੇ ਵੱਲ ਮੈਨੂੰ ਛੱਡ ਕੇ ਏਦਾਂ ਦਾ ਉਹ ਮੇਲ ਇੱਕ ਲੱਭ ਦੇ ਰੱਬਾ ਲੈ ਜੋ ਜਿਹੜਾ ਚੱਟੇ
ਗੋਰਾ ਹੋਵੇ ਕਾਲਾ ਹੋਵੇ ਚੰਮਦਾ ਜੋ ਹੋਵੇ ਕਰ ਦੰਦ ਰੱਖੀਆਂ ਨਾ ਖਮਦਾ ਭਾਵੇਂ ਗੋਰਾ ਹੋਵੇ ਕਾਲਾ ਹੋਵੇ ਚੰਮਦਾ ਜੋ ਹੋਵੇ ਕਰ ਦੰਦ ਰੱਖੀਆਂ ਨਾ ਖਮਦਾ ਜਿਹਦੇ ਰਹਿੰਦੇ ਹੁਣ ਚਰਚੇ ਜ਼ੁਬਾਨ ਤੇ ਹੋਵੇ ਸਭ ਨਾਲੋਂ ਹਟ ਕੇ ਪਛਾਣਵੇ ਦਰਿਆ ਵੀ ਫੋਲੋ ਹੋਵੇ ਪੈੜਾਂ ਕਰਦਾ ਲੰਘ ਜਾਵੇ ਜਿੱਥੇ ਉੱਡ ਰਹਿ ਕਰਕੇ
ਵੱਖਰਾ ਜਿਹਾ ਜਿਹੜਾ ਸਭ ਤੋਂ ਅਲੱਗ ਹੋਵੇ ਮੇਰੀ ਹਰ ਗੱਲ ਸੁਣਦਾ ਹੋਵੇ ਮੇਰੀ ਹਰ ਗੱਲ ਮੰਨਦਾ ਹੋਵੇ ਮੈਨੂੰ ਸਮਝਦਾ ਹੋਵੇ ਕਾਸ਼ ਮੇਰੀ ਜ਼ਿੰਦਗੀ 'ਚ ਵੀ ਕੋਈ ਐਵੇਂ ਦਾ ਹੋਵੇ ਰੱਖਦਾ ਨਾ ਬਹੁਤੀ
ਗੁਰੂ ਨੇ ਪਿੱਤੇ ਦੀ ਅਲੜਾਂ ਦੀ ਹਾਰਟ ਬੀਟ ਹੈਂਗ ਕਰਦਾ ਦੇਖੇ ਜਦੋਂ ਅੱਖਾਂ ਨਾਲ ਅਟੈਕ ਕਰਕੇ ਲੱਭ ਜਾਵੇ ਗੱਭਰੂ ਤੇ ਜਾਣ ਨਾ ਦੇਵਾ ਲੈ ਜੋ ਭਾਵੇਂ ਰੱਖਣਾ ਬਲੈਕ ਕਰਕੇ ਲੱਭ ਜਾਵੇ ਗੱਭਰੂ ਤੇ ਜਾਣ ਨਾ ਦੇਵਾ ਲੈ ਜੋ ਭਾਵੇਂ ਰੱਖਣਾ ਬਲੈਕ ਕਰਕੇ
ਜੋ ਆਪਣਾ ਪਿਆਰ ਦੱਸ ਸਕਦਾ ਹੈ ਉਹ ਘੱਟ ਹੀ ਪਿਆਰ ਕਰਦਾ ਹੈ ਸੋਹਣੇ ਵਿਚਾਰਾਂ ਲਈ ਵਚਨਬੱਧ ਹੈ ਹਰਮਨ ਰੇਡੀਓ
ਕਿੱਧਰ ਜਾਵਾਂ ਮਿੱਠੜੇ ਬੋਲ ਵੇ ਮਈਆ ਦਿਲ ਦੀਆਂ ਕੁੰਡੀਆਂ ਦਿਲ ਦੀਆਂ ਕੁੰਡੀਆਂ ਖੋਲ ਵੇ ਮਈਆ ਦਿਲ ਦੀਆਂ ਕੁੰਡੀਆਂ ਮੈਂ ਤੇਰੇ ਬਿਨਾ ਅਧੂਰੀ ਹਾਏ ਮੈਂ ਤੇਰੀਆਂ ਮੈਨੂੰ ਮਈਆ ਕਰ ਦੇ ਪੂਰੀ ਹਾਏ ਮੈਂ ਤੜੀ ਨੂੰ ਨਾ ਰੋਲ ਵੇ ਮਾਇਆ ਦਿਲ ਦੀਆਂ ਕੁੰਡੀਆਂ ਦਿਲ ਦੀਆਂ ਕੁੰਡੀਆਂ ਖੋਲ ਵੇ ਮਾਇਆ ਦਿਲ ਦੀਆਂ ਕੁੰਡੀਆਂ ਆ ਜਾ ਰਲ ਕੇ ਇਕੱਠਿਆਂ ਪਈਏ ਦਿਲ ਦੀਆਂ ਗੱਲਾਂ ਖੁੱਲ ਕੇ ਕਹੀਏ ਆ ਜਾ ਰਲ ਕੇ ਇਕੱਠਿਆਂ ਤੇਰਾ ਪੰਛੀ ਖਾਂਦੇ ਮੈਨੂੰ ਕੱਲੀ ਵੇਖ ਸਤਾਉਂਦੇ ਬਾਜਰਾ ਤੇਰਾ ਪੰਛੀ ਖਾਂਦੇ ਮੈਨੂੰ ਕੱਲੀ ਵੇਖ ਡਰਾਉਂਦੇ ਜੇ ਮੈਂ ਤਾੜੀ ਮਾਰੂ ਡਾਵਾਂ ਜੇ ਮੈਂ ਤਾੜੀ ਮਾਰੂ ਡਾਵਾਂ ਮੇਰੀ ਮਹਿੰਦੀ ਲੈਂਦੀ ਵੇ ਤੇਰੇ ਬਾਜਰੇ ਦੀ ਰਾਖੀ ਤੇਰੇ ਬਾਜਰੇ ਦੀ ਰਾਖੀ ਅੜਿਆ ਮੈਂ ਨਾ ਪੈਂਦੀ ਏ ਢੋਲਾ ਮੈਂ ਨਾ ਪੈਂਦੀ ਵੇ ਤੇਰੇ ਬਾਜਰੇ ਦੀ ਰਾਖੀ ਤੇਰੇ ਬਾਜਰੇ ਦੀ ਰਾਖੀ
ਸਾਹਿਤਕਾਰ ਦੋਸਤੋ ਆਪਾਂ ਲੋਕਾਂ ਦੇ ਜੀਵਨ ਤੇ ਜੀਵਨ ਦੇ ਸੰਘਰਸ਼ 'ਚ ਰੂਪ ਦਾ ਸਿਖਰ ਦੇਖਣ ਦਾ ਯਤਨ ਕਰੀਏ ਤੇ ਸਮਝੀਏ ਕਿ ਰੂਪ ਕੇਵਲ ਰੰਗੇ ਹੋਏ ਬੁੱਲਾਂ ਵਾਲੀਆਂ ਮਹਿਕਦੀਆਂ ਜਨਾਨੀਆਂ ਦੀਆਂ ਗੱਲਾਂ ਤੇ ਭਰਵੱਟਿਆਂ 'ਚ ਨਹੀਂ। ਜੇ ਤੁਹਾਨੂੰ ਉਹ ਗਰੀਬ ਜਨਾਨੀ 'ਚ ਰੂਪ ਨਹੀਂ ਦਿਸਦਾ ਜਿਹੜੀ ਬੱਚੇ ਨੂੰ ਪੈਲੀ ਦੀ ਵੱਟ ਤੇ ਸੁਲਾ ਕੇ ਪਸੀਨਾ ਪਸੀਨਾ ਹੋਈ ਕੰਮ ਕਰ ਰਹੀ ਹੈ ਤਾਂ ਤੁਹਾਡੀ ਨਜ਼ਰ ਦੀ ਤੰਗੀ ਦਾ ਕਸੂਰ ਹੈ। ਇਸ ਲਈ ਉਹਨਾਂ ਮੁਰਝਾਏ ਹੋਏ ਬੁੱਲਾਂ ਤੇ ਕਮਲਾਈਆਂ ਹੋਈਆਂ ਗੱਲਾਂ ਪਿੱਛੇ ਲਗਨ, ਸ਼ਰਧਾ ਤੇ ਕਠਿਨ ਕੰਮ ਹੈ। ਜਵਾਨੀ ਸੀਨੇ ਤੇ ਹੱਥ ਧਰ ਕੇ ਸ਼ੇਰ ਪੜ੍ਹ ਕੇ ਇਸਤਰੀ ਜਾਤ ਦੀਆਂ ਵਿੰਗੀਆਂ ਅਦਾਵਾਂ ਤੇ ਗਿਲੇ ਸ਼ਿਕਵੇ ਕਰਨ ਜਾਂ ਉਹਨਾਂ ਦੀਆਂ ਮੜਕਾਂ ਚੋਚਲਿਆਂ ਤੇ ਅਸ਼ ਅਸ਼ ਦਾ ਨਾਂ ਨਹੀਂ। ਵਿਚਾਰ ਮੁਨਸ਼ੀ ਪ੍ਰੇਮ ਚੰਦ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਖੂਬਸੂਰਤ ਪ੍ਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਹੈ। ਰੇਡੀਓ ਤੇ ਆਪਣੇ ਗੀਤਾਂ ਦੀ ਫਰਮਾਇਸ਼ ਲਈ ਤੁਸੀਂ ਸਾਡੇ ਨਾਲ ਈਮੇਲ ਅਤੇ ਟੈਲੀਗ੍ਰਾਮ ਰਾਹੀਂ ਜੁੜ ਸਕਦੇ ਹੋ। ਟੈਲੀਗ੍ਰਾਮ ਮੈਸੇਜ ਕਰੋ ਇਸ ਨੰਬਰ ਤੇ +9 75 080 14 499। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ। 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਕਮਾ ਦਿੱਤਾ ਕਟੂ ਵਾਲੇ ਪੁੱਲਰ ਨੂੰ ਪੱਟ
संत दुआले पापियां दी भीड़ जरूरी है। ज्यों ज्यों श्रद्धालुआं दी गिणती फैलती है त्यों त्यों संत सुंगड़दा जांदा है। एक बार एक संत दे दुआले जदों भीड़ जुड़ गई तां उसने कहा, हुण तक मैं परमात्मा दे नाल सां, तुसीं आ के मैनूं अकल्या कर दित्ता। विचार नरेंद्र कपूर, किताब अंतरजात। विचारां लई जुड़े रहो हरमन रेडियो।
ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ। ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ। बिन मेरे दिन नहीं लंघदे, ओ चोरी चोरी तकदी ऐ मैनू संग दे संग दे। ओनू भी पता है ओदे बिन मेरे दिन नहीं लंघदे, ओ चोरी चोरी तकदी ऐ मैनू संग दे संग दे। नीनी पावे साडा सा रुक जावे, अखियां नाल गल्लां छेड़े। बाई गाड दिलां दियां जान दियो पर फील होण ना देवे। बाई गाड दिलां दियां जान दियो पर फील होण ना देवे। सुपने मैनू दिन ते राती, ओ ही चेते आउंदी है मैनू गली बाती। ओ दे रंगले सुपने मैनू दिन ते राती, ओ ही चेते आउंदी है मैनू गली बाती। मैं जिसनू वेखां बस उसनू वेखां, मर जावां जे मुँह फेरे। बाई काट दिलां दियां जान दियो पर फील होण ना देवे। बाई काट दिलां दियां जान दियो पर फील होण।